ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਨਾਨਕ ਨਾਵ ਕੁੱਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੈ ਪਾਏ ਜਮ ਦਰ ਬੱਧੇ ਮਾਰੀਐ ਬਹੁਤੀ ਮਿਲੈ ਸਜਾਏ ਨਾਨਕ ਨਾਵ ਕੁੱਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੈ ਪਾਏ ਜਮ ਦਰ ਬੱਧੇ ਮਾਰੀਐ ਬਹੁਤੀ ਮਿਲੈ ਸਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਗਤ ਜੋਤ ਜਗਤ ਗੁਰੂ ਪਤਿਤ ਪਾਵਨ ਦੀਨ ਦਿਆਲ ਕਿਰਪਾ ਸਿੰਧ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵੇ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਮਿਹਰਾਮਤ ਦੇ ਸਦਕਾ ਸਿੱਖ ਕੌਮ ਦੇ ਕੇਂਦਰੀ ਅਸਥਾਨ ਸਮੁੱਚੀ ਮਾਨਵਤਾ ਵਾਸਤੇ ਰੂਹਾਨੀਅਤ ਦੇ ਮੁਜੱਸਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਤਰੁੱਠ ਕੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਸੋਰਠ ਰਾਗ ਕੀ ਵਾਰ ਵਿੱਚ ਜੋ ਚੌਥੇ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ ਸਤਾਰਵੀਂ ਪੌੜੀ ਅਤੇ ਇਸ ਤੋਂ ਪਹਿਲਾਂ ਦੋ ਸ਼ਲੋਕ ਤੀਸਰੇ ਗੁਰਦੇਵ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ ਕਿਉਂਕਿ ਵਾਰਾਂ ਦਾ ਮੂਲ ਰੂਪ ਪੌੜੀਆਂ ਹਨ ਜਿਵੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਕੇਵਲ ਪੌੜੀਆਂ ਨੇ ਬਸੰਤ ਕੀ ਵਾਰ ਅਤੇ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤਹਿ ਡੂਮ ਆਖੀ ਕੇਵਲ ਅਸੀਂ ਪੌੜੀਆਂ ਰੂਪ ਵਿੱਚ ਪੜ੍ਹਦੇ ਹਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਪੋਥੀ ਪਰਮੇਸ਼ਰ ਕਾ ਥਾਨ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ ਵਾਰਾਂ ਦੀਆਂ ਜੋ ਪੌੜੀਆਂ ਸਨ ਉਹਨਾਂ ਦੀ ਵਿਆਖਿਆ ਕਰਦੇ ਹੋਏ ਸ਼ਲੋਕ ਸਤਿਗੁਰਾਂ ਨੇ ਅੰਕਿਤ ਕਰਵਾ ਕੇ ਜਿਹੜੇ ਸ਼ਲੋਕ ਵਧੇ ਸਨ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੀਰ 'ਤੇ ਜਾ ਕੇ ਸ਼ਲੋਕ ਵਾਰਾਂ 'ਤੇ ਵਧੀਕ ਸਿਰਲੇਖ ਹੇਠ ਸੁਭਾਏਮਾਨ ਕੀਤੇ ਹਨ ਸੋ ਵਾਰ ਚੌਥੇ ਪਾਤਸ਼ਾਹ ਦੀ ਹੋਣ ਕਰਕੇ ਪੌੜੀਆਂ ਗੁਰੂ ਰਾਮਦਾਸ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ ਜਿਸ ਕਿਸੇ ਵਾਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਪੌੜੀ ਅੰਕਿਤ ਕੀਤੀ ਉੱਥੇ ਸਿਰਲੇਖ ਦਿੱਤਾ ਪੌੜੀ ਮਹੱਲਾ ਪੰਜਵਾਂ ਜਾਂ ਪੌੜੀ ਨਵੀਂ ਸੋ ਸਤਿਗੁਰੂ ਜੀ ਨੇ ਇਸ ਪਾਵਨ ਗੁਰ ਸ਼ਬਦ ਦੇ ਦੁਆਰਾ ਜੋ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 648 ਅਤੇ 649 'ਤੇ ਸ਼ੋਭਨੀਕ ਹੈ, ਪਰਮੇਸ਼ਰ ਦੇ ਨਾਮ ਦੀ ਮਹਿਮਾ ਦ੍ਰਿੜ ਕਰਵਾਈ ਹੈ ਕਿ ਅਸਲ ਵਿੱਚ ਮਨੁੱਖ ਦੀ ਸ਼ੋਭਾ, ਮਨੁੱਖ ਦੀ ਵਡਿਆਈ, ਮਨੁੱਖ ਦੇ ਜੀਵਨ ਦੀ ਸਫਲਤਾ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜਨਾ ਹੈ। ਉਹਦੇ ਗੁਣ ਗਾਉਣੇ, ਉਹਦੀ ਬੰਦਗੀ ਕਰਨੀ, ਉਹਦੀ ਕੀਰਤੀ ਵਿੱਚ ਜੁੜਨਾ, ਇਹੀ ਅਸਲ ਵਿੱਚ ਸਾਡੀ ਜ਼ਿੰਦਗੀ ਦਾ ਪ੍ਰਮੁੱਖ ਸਰਮਾਇਆ ਹੈ। ਅਤੇ ਜਿਹੜਾ ਜੀਵ ਪਰਮੇਸ਼ਰ ਦੇ ਨਾਮ ਤੋਂ ਖੁੰਝ ਜਾਂਦਾ, ਦੂਰ ਹੋ ਜਾਂਦਾ, ਉਹਦਾ ਹਾਲਤ ਪਲਤ, ਉਹਦਾ ਲੋਕ ਪਰਲੋਕ ਵਿਗੜ ਜਾਂਦਾ, ਐਸਾ ਜੀਵ ਫਿਰ ਸਾਕਤ ਨਿੰਦਕ ਬਣ ਕੇ ਕਈ ਵਾਰ ਧਰਮੀਆਂ ਨਾਲ ਵੈਰ ਕਮਾਉਂਦਾ। ਜਿਹੜੇ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਨੇ ਉਹਨਾਂ ਦੀ ਨਿੰਦਾ ਕਰਦਾ। ਨਾਮ ਨਾਲੋਂ ਟੁੱਟੇ ਹੋਏ ਜੀਵ ਦੀ ਜਿਹੜੀ ਸੰਗਤ ਹੈ ਉਹ ਵੀ ਦੁਸ਼ਟਾਂ ਅਤੇ ਅਪਰਾਧੀਆਂ ਵਾਲੀ ਹੋਵੇਗੀ। ਜਿਵੇਂ ਬੜੀ ਨਿਮਰਤਾ ਨਾਲ ਭਗਤ ਕਬੀਰ ਸਾਹਿਬ ਨੇ ਸਾਡੀ ਅਵਸਥਾ ਦਾ ਜ਼ਿਕਰ ਕਰਦਿਆਂ ਆਪਣੇ 'ਤੇ ਟਿਕਾ ਕੇ ਬਚਨ ਕਹੇ ਨੇ, ਜੇ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਹੇ ਪ੍ਰਭੂ, ਸਾਡੀ ਇਹ ਹਾਲਤ ਬਣ ਚੁੱਕੀ ਹੈ ਕਿ ਅਸੀਂ ਜਦੋਂ ਤੇਰੇ ਨਾਲੋਂ ਟੁੱਟ ਜਾਂਦੇ ਹਾਂ ਤਾਂ ਸਾਡਾ ਸੰਗ ਉਹਨਾਂ ਨਾਲ ਹੁੰਦਾ ਜਿਹੜੇ ਵਿਕਾਰੀ ਨੇ, ਨਸ਼ਈ ਨੇ, ਦੁਸ਼ਟ ਨੇ, ਜਿਹੜੇ ਸਾਕਤ ਨੇ, ਜਿਹੜੇ ਨਾਸਤਕ ਨੇ, ਅਤੇ ਉਹਨਾਂ ਕੋਲ ਬੈਠ ਕੇ ਫਿਰ ਕਈ ਵਾਰ ਅਸੀਂ ਉਹਨਾਂ ਦੀ ਨਿੰਦਿਆ ਵੀ ਕਰਦੇ ਹਾਂ ਜਿਨ੍ਹਾਂ ਨੇ ਬੜੇ ਪਾਰੋਪਕਾਰ ਕੀਤੇ ਹੋਣ ਬੰਦਗੀ ਕਰਕੇ, ਸੰਗਤ ਕਰਕੇ, ਸਤਿਗੁਰੂ ਦੀ ਪਵਿੱਤਰ ਸਿੱਖਿਆ ਦੇ ਸਿਧਾਂਤ ਨੂੰ ਦ੍ਰਿੜ ਨੂੰ ਆਪਣੀ ਜੀਵਨ ਵਿੱਚ ਦ੍ਰਿੜ ਕਰਕੇ ਮਨੁੱਖਾ ਜੀਵਨ ਸਫਲ ਕੀਤਾ ਹੋਵੇ, ਉਹਨਾਂ ਦੀ ਨਿੰਦਿਆ ਕਰਦੇ ਹਾਂ ਅਤੇ ਆਪ ਕਦੇ ਵੀ ਨਾ ਬੰਦਗੀ ਕੀਤੀ, ਨਾ ਕੋਈ ਸੇਵਾ, ਨਾ ਪਰ ਉਪਕਾਰ, ਐਸੀ ਹਾਲਤ ਬਣ ਜਾਂਦੀ ਹੈ ਕਿ ਆਪ ਨਾ ਦੇ ਚੁਰੂ ਭਰ ਪਾਣੀ, ਤਿਹ ਨਿੰਦੈ ਜੇ ਗੰਗਾ ਆਨੀ। ਗਰੀਬ ਨਵਾਜ ਨੇ ਪਰਮੇਸ਼ੁਰ ਦੇ ਨਾਮ ਦੀ ਮਹਿਮਾ ਗੁਰਬਾਣੀ ਵਿੱਚ ਸਾਨੂੰ ਦ੍ਰਿੜ ਕਰਾਈ ਹੈ। ਜੀਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਮ ਨੋ, ਤਿੰਨ ਮੈਂ ਭਉ ਹੈ ਜਾਮਕਾ। ਮਨੁੱਖ ਸੰਸਾਰ ਵਿੱਚ ਆ ਕੇ ਅਗਰ ਪਰਮੇਸ਼ੁਰ ਦੇ ਨਾਮ ਨੂੰ ਹਿਰਦੇ ਵਿੱਚ ਨਹੀਂ ਵਸਾਉਂਦਾ, ਇਹਨੂੰ ਬਹੁਤ ਵੱਡਾ ਉਲਾਮਾ ਮਿਲਦਾ। ਇਹਦੀ ਹਾਲਤ ਇਸ ਤਰ੍ਹਾਂ ਦੀ ਬਣ ਜਾਂਦੀ ਹੈ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿੰਨ ਮਾਤ ਕੀਜੈ ਹਰ ਬਾਂਝਾ, ਤਿੰਨ ਸੁਨੀ ਦੇ ਫਿਰੈ ਬਿਨ ਨਾਵੈ, ਓਏ ਖੱਪ ਖੱਪ ਮੋਏ ਕਰਾਂਝਾ। ਜਿਵੇਂ ਮਨੁੱਖ ਦਾ ਸਰੀਰ ਕਿੰਨਾ ਵੀ ਸੁੰਦਰ ਕਿਉਂ ਨਾ ਹੋਵੇ, ਪਰ ਜਦੋਂ ਸਵਾਸ ਨਿਕਲ ਜਾਣ ਤੇ ਕੇਵਲ ਇਹ ਆਖਿਆ ਜਾਂਦਾ ਹੈ ਕਿ ਇਹ ਮੁਰਦਾ ਹੈ, ਸਾਸ ਬਿਨਾਂ ਜਿਉਂ ਦੇਹੋਰੀ ਕੱਤ ਸ਼ੋਭਾ ਪਾਵੇ। ਜਿਵੇਂ ਸਵਾਸਾਂ ਤੋਂ ਬਿਨਾਂ ਸੁੰਦਰ ਸਰੀਰ ਵੀ ਮੁਰਦਾ ਹੈ, ਇਸੇ ਤਰ੍ਹਾਂ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਸਾਡਾ ਜੀਵਨ ਮੁਰਦਾ ਹੈ। ਮਤ ਜਾਣੋ ਜੱਗ ਜੀਵਨ ਦਾ, ਦੂਜੈ ਭਾਏ ਮੁਆਸ। ਸਵਾਸ ਰੁਕ ਜਾਣ, ਸਰੀਰਕ ਜ਼ਿੰਦਗੀ ਖਤਮ ਹੋ ਜਾਂਦੀ ਹੈ, ਅਤੇ ਜਦੋਂ ਪਰਮੇਸ਼ੁਰ ਦਾ ਨਾਮ ਸਿਮਰਨ, ਮਾਲਕ ਦੀ ਬੰਦਗੀ, ਪ੍ਰਭੂ ਦੀ ਕੀਰਤੀ, ਵਡਿਆਈਆਂ ਸਾਡੀ ਜ਼ਿੰਦਗੀ ਵਿੱਚੋਂ ਮਨਫੀ ਹੋ ਜਾਣ, ਅਤੇ ਸਾਹਿਬ ਕਹਿੰਦੇ ਸਾਡਾ ਜੀਵਨ ਬਿਲਕੁਲ ਖੋਖਲਾ ਹੋ ਜਾਂਦਾ, ਇਸੇ ਤਰ੍ਹਾਂ ਕਣ ਬਿਨਾਂ ਜੈਸੇ ਥੋਥਰ ਤੁਖਾ, ਨਾਮ ਬਿਹੂਨ ਸੂਨੇ ਸੇ ਮੁਖਾ। ਜਿਵੇਂ ਕਿਸੇ ਫਸਲ ਨੂੰ ਕੱਟ ਕੇ ਉਹਦੇ ਵਿੱਚੋਂ ਦਾਣੇ ਕੱਢ ਲਈਏ, ਕਣ ਕੱਢ ਲਈਏ, ਅਤੇ ਮਗਰ ਕੇਵਲ ਪਰਾਲ ਬਚਦਾ, ਮਗਰ ਕੇਵਲ ਦਾਣਿਆਂ ਦੇ ਛਿਲਕੇ ਤੋਂ ਬਚਦੇ ਨੇ, ਪਰਮੇਸ਼ੁਰ ਦੇ ਨਾਮ ਤੋਂ ਵਿਹੂਣਾ ਸਾਡਾ ਜੀਵਨ ਬਿਲਕੁਲ ਪਰਾਲੀ ਵਰਗਾ ਹੈ। ਮਨਮੁੱਖ ਥੀਏ ਪਰਾਲੀ, ਗੁਰ ਸਿੱਖਾਂ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ। ਕਹਿਣ ਲੱਗੇ ਬਿਲਕੁਲ ਜਿਵੇਂ ਪਰਾਲੀ ਦੀਆਂ ਪੰਡਾਂ ਬੰਨੀਆਂ ਹੋਣ ਅਤੇ ਉਹਨਾਂ ਵਿੱਚ ਕਣ ਨਹੀਂ ਹੁੰਦਾ, ਉਹਨਾਂ ਵਿੱਚ ਤੱਤ ਨਹੀਂ ਹੁੰਦਾ। ਜਿਹੜਾ ਜੀਵ ਪਰਮੇਸ਼ੁਰ ਦੇ ਨਾਮ ਨੂੰ, ਪਰਮੇਸ਼ੁਰ ਦੇ ਗੁਣਾਂ ਨੂੰ ਤਾਂ ਆਪਣੀ ਜ਼ਿੰਦਗੀ ਵਿੱਚ ਧਾਰਨ ਨਹੀਂ ਕਰਦਾ, ਸਗੋਂ ਹੋਰ ਹੋਰ ਕਰਮ ਕਾਂਡ ਕਰਦਾ। ਅਤੇ ਭਗਤ ਤਰਲੋਚਨ ਜੀ ਨੇ ਸਾਨੂੰ ਸਿੱਖਿਆ ਦਿੱਤੀ, ਬਦ ਤਰਲੋਚਨ ਸੁਣ ਰੇ ਪ੍ਰਾਣੀ ਕਣ ਬਿਨ ਗਾਹ ਕੇ ਪਾਈ। ਕਹਿੰਦੇ ਕਿਸਾਨ ਫਲਿਆਂ ਰਾਹੀਂ ਗਾਹ ਪਾ ਕੇ ਯਤਨ ਕਰਦਾ ਹੈ ਕਿ ਮੈਂ ਇਸ ਫਸਲ ਦੇ ਵਿੱਚੋਂ ਦਾਣੇ ਕੱਢ ਲਵਾਂ, ਪਰ ਜੇ ਦਾਣੇ ਵਿੱਚ ਹੋਣ ਹੀ ਨਾ ਤੇ ਕਣ ਤੋਂ ਬਿਨਾਂ ਗਾਹ ਪਾਉਣ ਦਾ ਕੀ ਫਾਇਦਾ ਹੈ। ਭਾਵ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਬਾਕੀ ਸਭ ਕੁਝ ਇਵੇਂ ਹੈ ਜਿਵੇਂ ਕਿਸੇ ਫਸਲ ਵਿੱਚੋਂ ਦਾਣੇ ਕੱਢ ਲਏ ਹੋਣ ਤੇ ਮਗਰ ਕੇਵਲ ਪਰਾਲੀ ਬਚੀ ਹੋਵੇ। ਸਾਹਿਬ ਨੇ ਬੜੇ ਦ੍ਰਿਸ਼ਟਾਂਤ ਦਿੱਤੇ ਨੇ ਗੁਰਬਾਣੀ ਵਿੱਚ। ਫਰੀਦਾ ਤਿੰਨਾਂ ਮੁੱਖ ਡਰਾਵਣੇ ਜਿੰਨਾ ਵਸਾਰੇ ਉਹਨ ਨਾਉ, ਐਥੇ ਦੁੱਖ ਕੰਢੇਰਿਆਂ ਅੱਗੇ ਠੌਰ ਨਾ ਠਾਓ। ਇੱਥੇ ਵੀ ਜੀਵਨ ਦੁਖੀ ਤੇ ਅੱਗੇ ਵੀ ਧੋਈ ਨਹੀਂ ਮਿਲਦੀ ਜਦੋਂ ਪਰਮੇਸ਼ੁਰ ਦਾ ਨਾਮ ਸਾਡੀ ਜ਼ਿੰਦਗੀ ਦੇ ਵਿੱਚੋਂ ਵਿਸਰ ਜਾਵੇ। ਇਸ ਕਰਕੇ ਗਰੀਬ ਨਵਾਜ ਨੇ ਉਸ ਅਵਸਥਾ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਮਨੁੱਖ ਸੰਸਾਰ ਵਿੱਚ ਆ ਕੇ ਚੰਗਾ ਖਾਂਦਾ, ਚੰਗਾ ਪਹਿਨਦਾ, ਕਈ ਤਰ੍ਹਾਂ ਦੀ ਐਸ਼ ਵਰਜ ਭੋਗਦਾ, ਪਰ ਇਹ ਆਪਣੀ ਜ਼ਿੰਦਗੀ ਵਿੱਚੋਂ ਪਰਮੇਸ਼ੁਰ ਦੇ ਨਾਮ ਸਿਮਰਨ ਨੂੰ ਵਿਸਾਰ ਦਿੰਦਾ ਅਤੇ ਇਹਦੀ ਹਾਲਤ ਬਣ ਜਾਂਦੀ ਹੈ ਬਿਰਥਾ ਨਾਮ ਬਿਨਾਂ ਤਨ ਅੰਧ, ਮੁੱਖ ਆਵ ਤਾਂਕੈ ਦੁਰਗੰਧ। ਭਾਵੇਂ ਲੱਖਾਂ ਸੁਗੰਧੀ ਵਾਲੀਆਂ ਵਸਤੂਆਂ ਦਾ ਛਿੜਕਾਅ ਕਰੇ, ਕਈ ਤਰ੍ਹਾਂ ਦੇ ਚੰਦਨ ਆਦਿਕ ਅਦਰ ਦਾ ਲੇਪ ਕਰ ਲਵੇ, ਸਾਹਿਬ ਕਹਿੰਦੇ ਜੀਵਨ ਦੁਰਗੰਧ ਨਾਲ ਹੀ ਭਰਿਆ ਰਹਿੰਦਾ ਜਦੋਂ ਤੱਕ ਇਹਦੀ ਜ਼ਿੰਦਗੀ ਦੇ ਵਿੱਚ ਪਰਮੇਸ਼ੁਰ ਦੀ ਕੀਰਤੀ ਜਾਂ ਪ੍ਰਭੂ ਦੇ ਗੁਣ ਗਾਉਣ ਵਾਲੀ ਸੁਗੰਧੀ ਨਹੀਂ ਆਉਂਦੀ। ਗਰੀਬ ਨਵਾਜ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ, ਨਾਨਕ ਨਾਮੋ ਘੁੱਥਿਆਂ ਹਲਤ ਪਲਤ ਸਭ ਜਾਏ। ਹੇ ਨਾਨਕ, ਪਰਮੇਸ਼ੁਰ ਦੇ ਨਾਮ ਤੋਂ ਖੁੰਝਿਆਂ ਮਨੁੱਖ ਦਾ ਹਾਲਤ ਪਲਤ ਦੋਵੇਂ ਹੀ ਵਿਅਰਥ ਚਲੇ ਜਾਂਦੇ ਨੇ, ਕਿਉਂਕਿ ਲੋਕ ਤੇ ਪਰਲੋਕ ਵਿਗੜ ਜਾਂਦੇ ਹਨ ਜਦੋਂ ਸਾਡੇ ਜੀਵਨ ਵਿੱਚੋਂ ਪਰਮੇਸ਼ੁਰ ਦੀ ਬੰਦਗੀ ਅਲੋਪ ਹੋ ਜਾਵੇ। ਤੇ ਜੇ ਅਸੀਂ ਪਰਮੇਸ਼ੁਰ ਦੀ ਬੰਦਗੀ ਵਿੱਚ ਜੁੜਾਂਗੇ, ਸਾਡੇ ਅੰਦਰ ਪਰਮੇਸ਼ੁਰ ਦਾ ਨਾਮ ਸਿਮਰਨ ਚੱਲ ਰਿਹਾ, ਸਾਡੇ ਅੰਦਰ ਪ੍ਰਭੂ ਦੀ ਵਿਚਾਰਧਾਰਾ ਚੱਲ ਰਹੀ ਹੈ, ਤੇ ਸਾਹਿਬ ਨੇ ਨਿਰਣਾ ਦਿੱਤਾ ਇਸ ਤੇ ਉੱਪਰ ਨਹੀਂ ਵਿਚਾਰ ਜਾਂਕੈ ਮਨ ਵਸਿਆ ਨਿਰੰਕਾਰ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਹਲਤ ਸੁਖ ਪਲਤ ਸੁਖ ਨਿੱਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਜਿਹੜੇ ਨਾਮ ਸਿਮਰਦੇ ਨੇ ਉਹਨਾਂ ਦਾ ਅੱਗਾ ਪਿੱਛਾ ਹਲਤ ਪਲਤ ਲੋਕ ਪ੍ਰਲੋਕ ਸਵਾਰਿਆ ਜਾਂਦਾ, ਤੇ ਜਿਨ੍ਹਾਂ ਦੀ ਜ਼ਿੰਦਗੀ ਵਿੱਚੋਂ ਨਾਮ ਮਨਫੀ ਹੋ ਗਿਆ, ਸਾਹਿਬ ਕਹਿੰਦੇ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੈ, ਤਾਂ ਬਿਪਤ ਜੈ ਹਰ ਸਿਮਰਨ ਨਾਹੀਂ। ਉੱਥੇ ਬਿਪਤਾ ਹੀ ਬਿਪਤਾ ਹੈ ਜਿੱਥੇ ਮਾਲਕ ਦਾ ਸਿਮਰਨ ਨਹੀਂ। ਕੋਟ ਵਿਘਨ ਤਿਸ ਲਾਗ ਤੇ ਜਿਸਨੋਂ ਵਿਸਰੈ ਨਾਉ, ਨਾਨਕ ਅਨ ਦਿਨ ਬਿਲਪ ਤੇ ਜਿਉਂ ਸੁਣੈ ਘਰ ਕਾਉ। ਜਿਵੇਂ ਕਿਸੇ ਸੁਣੇ ਘਰ ਦੇ ਵਿੱਚ ਕਾਂ ਲਗਾਤਾਰ ਬੋਲੀ ਜਾਵੇ ਬਨੇਰੇ ਤੇ ਬੈਠ ਕੇ, ਤੇ ਸੁਣੇ ਘਰ ਵਿੱਚੋਂ ਉਹਨੂੰ ਕੀ ਮਿਲਣਾ। ਜਾਂ ਇੰਜ ਕਹਿ ਲਈਏ ਕਿ ਕਿਸੇ ਸੁਣੇ ਘਰ ਵਿੱਚ ਪ੍ਰਾਹੁਣਾ ਆਉਂਦਾ ਤੇ ਆ ਕੇ ਮੁੜ ਜਾਂਦਾ। ਸਾਡਾ ਵੀ ਜਗਤ ਵਿੱਚ ਆਉਣਾ ਇਸੇ ਤਰ੍ਹਾਂ ਹੀ ਹੈ ਕਿ ਜੇ ਅਸੀਂ ਪਰਮੇਸ਼ੁਰ ਦੇ ਨਾਮ ਨੂੰ ਨਹੀਂ ਸਿਮਰਿਆ, ਤੇ ਜਿਵੇਂ ਕਿਸੇ ਸੁਣੇ ਘਰ ਦੇ ਵਿੱਚ, ਖਾਲੀ ਘਰ ਦੇ ਵਿੱਚ ਪ੍ਰਾਹੁਣਾ ਆ ਕੇ ਖਾਲੀ ਮੁੜ ਜਾਂਦਾ। ਸੁਣੇ ਘਰ ਕਾ ਪਾਉਣਾ, ਜਿਉਂ ਆਇਆ ਤਿਉਂ ਜਾਏ। ਜੀਵਨ ਸਾਡਾ ਤਾਂ ਸਫਲ ਹੈ ਜੇ ਸੱਚਮੁੱਚ ਪਰਮੇਸ਼ੁਰ ਦਾ ਸਿਮਰਨ, ਪ੍ਰਭੂ ਦੀ ਬੰਦਗੀ ਸਾਡੇ ਜੀਵਨ ਵਿੱਚ ਹੈ। ਗਰੀਬ ਨਵਾਜ ਕਿਰਪਾ ਕਰ ਰਹੇ ਨੇ ਕਿ ਜਿਹੜੇ ਨਾਮ ਤੋਂ ਖੁੰਝ ਗਏ ਉਹਨਾਂ ਦਾ ਹਾਲਤ ਤੇ ਪਲਤ ਦੋਵੇਂ ਵਿਗੜ ਜਾਂਦੇ ਨੇ। ਤੇ ਸਤਿਗੁਰਾਂ ਨੇ ਇਸ ਸਾਰੇ ਸ਼ਬਦ ਦੇ ਵਿੱਚ ਜਿੱਥੇ ਹੋਰ ਕਈ ਤਰ੍ਹਾਂ ਦੇ ਦ੍ਰਿਸ਼ਟਾਂਤ ਸੰਕੇਤ ਵਰਤੇ ਨੇ, ਇੱਕ ਸੰਕੇਤ ਇਹ ਵੀ ਵਰਤਿਆ ਕਿ ਐਸੇ ਮਨੁੱਖ ਜਿਹੜੇ ਨੇ ਫਿਰ ਜਮਾਂ ਦੇ ਵੱਸ ਪੈ ਜਾਂਦੇ ਨੇ। ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਮਨੁੱਖ ਨੂੰ ਨਰਕਾਂ ਦਾ ਡਰ ਦਿੱਤਾ ਗਿਆ, ਮਨੁੱਖ ਨੂੰ ਜਮਾਂ ਦਾ ਡਰ ਦਿੱਤਾ ਗਿਆ। ਇਸਲਾਮਿਕ ਬੋਲੀ ਵਿੱਚ ਕਿਹਾ ਗਿਆ ਦੋਜਕ ਵਿੱਚ ਪੈਣਾ ਪਵੇਗਾ। ਇੱਥੇ ਤੱਕ ਕਿਹਾ ਗਿਆ ਕਿ ਅਜ਼ਰਾਈਲ ਜਿਹੜਾ ਫਰਿਸ਼ਤਾ ਹੈ ਉਹ ਕਈ ਤਰ੍ਹਾਂ ਦੇ ਤੈਨੂੰ ਦੁੱਖ ਤੇ ਸਜਾਵਾਂ ਦੇਵੇਗਾ। ਹਿੰਦਵੀ ਬੋਲੀ ਵਿੱਚ ਕਿਹਾ ਗਿਆ ਤੂੰ ਵਤਰਨੀ ਨਦੀ ਪਾਰ ਕਰਨੀ ਹੈ, ਬੜੀ ਔਖੀ ਹੈ। ਇਸਲਾਮਿਕ ਬੋਲੀ ਵਿੱਚ ਕਿਹਾ ਗਿਆ ਪੁਰਸ਼ ਲਾਤ ਕਾ ਪੰਥ ਦੁਹੇਲਾ। ਅਤੇ ਸਤਿਗੁਰਾਂ ਦੀ ਇਹ ਵਡਿਆਈ ਕਿ ਸਤਿਗੁਰਾਂ ਨੇ ਉਹ ਸਾਰੇ ਸੰਕੇਤ ਵਰਤੇ, ਸਾਰੇ ਦ੍ਰਿਸ਼ਟਾਂਤ ਵਰਤੇ ਅਤੇ ਨਾਲੇ ਉਹਦਾ ਹੱਲ ਦੱਸਿਆ। ਪਹਿਲਾਂ ਇਹ ਜ਼ਿਕਰ ਕੀਤਾ ਕਿ ਜੇ ਨਾਮ ਤੋਂ ਟੁੱਟ ਜਾਵੇਂਗਾ ਤਾਂ ਜਮਾਂ ਦੇ ਵੱਸ ਪਏਗਾ, ਅਤੇ ਅਗਲੀ ਗੱਲ ਕਹੀ ਕਿ ਜੇ ਪਰਮੇਸ਼ੁਰ ਦੇ ਨਾਮ ਨਾਲ ਜੁੜ ਜਾਏਗਾ ਤਾਂ ਤੇਰਾ ਇਹ ਵੀ ਡਰ ਜਿਹੜਾ ਹੈ ਉਹ ਜੀਵਨ ਵਿੱਚੋਂ ਖਤਮ ਹੋ ਜਾਵੇਗਾ, ਕਿਉਂਕਿ ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੇ ਨੇਰਾ। ਸੁਣ ਕੇ ਜਮ ਕੇ ਦੂਤ ਨਾ ਏ ਤੇਰਾ ਛੱਡ ਜਾਈ। ਪਰਮੇਸ਼ੁਰ ਦੇ ਨਾਮ ਨੂੰ ਸੁਣ ਕੇ ਜਮਾਂ ਦੇ ਦੂਤ ਵੀ ਮਨੁੱਖ ਨੂੰ ਖੁਆਰ ਨਹੀਂ ਕਰਦੇ, ਬੇਇੱਜ਼ਤ ਨਹੀਂ ਕਰਦੇ, ਸਗੋਂ ਪਰਮੇਸ਼ੁਰ ਦਾ ਜਿਹੜਾ ਨਾਮ ਜਪਣ ਵਾਲੇ ਨੇ ਉਹਨਾਂ ਨੂੰ ਤਾਂ ਆਦਰ ਦੇਵਤ ਜਾਮ, ਰੇ ਰੇ ਦਰਗਾ ਕਹਿ ਨਾ ਕੋਉ, ਆਓ ਬੈਠ ਆਦਰ ਸ਼ੁਭ ਦਿਓ। ਅਤੇ ਸਾਹਿਬ ਕਹਿੰਦੇ ਭਾਵੇਂ ਹਿੰਦਵੀ ਬੋਲੀ ਵਿੱਚ ਉਹਨੂੰ ਜਮ ਕਹਿ ਲੈ, ਚਾਹੇ ਇਸਲਾਮਿਕ ਬੋਲੀ ਵਿੱਚ ਅਜ਼ਰਾਈਲ ਫਰਿਸ਼ਤਾ ਕਹਿ ਲੈ, ਪਾਪ ਕਰਿੰਦਰ ਸਰਪਰ ਮੁੱਠੇ, ਅਜ਼ਰਾਈਲ ਫੜੇ ਫੜ ਕੁੱਠੇ। ਸਾਹਿਬ ਜੀ ਇਸ ਚੱਕਰ ਵਿੱਚ ਪਏ ਨਹੀਂ ਵੀ ਉਹ ਧਰਮ ਰਾਜ ਹੈ ਕਿ ਉਹ ਅਜ਼ਰਾਈਲ ਹੈ। ਸਾਹਿਬ ਕਹਿੰਦੇ ਜਿਹੜਾ ਇਹ ਡਰ ਹੈ ਨਾ, ਇਹ ਸੱਚਮੁੱਚ ਤੇਰੀ ਜ਼ਿੰਦਗੀ ਵਿੱਚੋਂ ਦੂਰ ਹੋਵੇਗਾ ਜਦੋਂ ਤੂੰ ਪਰਮੇਸ਼ੁਰ ਦੇ ਨਾਮ ਨਾਲ ਜੁੜ ਜਾਵੇਂਗਾ, ਅਤੇ ਨਾਮ ਤੋਂ ਖੁੰਝਣ ਦੇ ਕਾਰਨ ਤੇਰੀ ਜ਼ਿੰਦਗੀ ਦੇ ਵਿੱਚ ਸਾਰੇ ਡਰ ਜਿਹੜੇ ਨੇ ਉਹ ਆ ਜਾਂਦੇ ਨੇ। ਅੱਜ ਵੀ ਅਸੀਂ ਵੇਖਦੇ ਹਾਂ ਕਿ ਜਿਹੜੇ ਦੇਸ਼ ਦੇ ਸਿਪਾਹੀ ਹੁੰਦੇ ਨੇ, ਸੈਨਿਕ ਹੁੰਦੇ ਨੇ, ਜਦੋਂ ਮਨੁੱਖ ਨੇ ਕੋਈ ਪਾਪ ਨਾ ਕੀਤਾ ਹੋਵੇ ਅਤੇ ਕਈ ਵਾਰ ਬੰਦਾ ਮਾਣ ਕਰਦਾ, ਵੇਖੋ ਜੀ ਇਹ ਸਿਪਾਹੀ ਸਾਡਾ ਰਿਸ਼ਤੇਦਾਰ ਹੈ, ਇਹ ਸੈਨਿਕ ਸਾਡੀ ਆਪਣੀ ਬਰਾਦਰੀ ਵਿੱਚੋਂ ਹੈ, ਇਹ ਦੇਸ਼ ਦੇ ਰਾਖੇ ਨੇ, ਇਹ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਲੇ ਨੇ। ਇੱਥੇ ਤੱਕ ਕਿ ਜਦੋਂ ਕੋਈ ਭਲੇ ਕੰਮ ਕਰਦਾ ਅਤੇ ਅੱਗੇ ਪਿੱਛੇ ਸੈਨਿਕ ਉਹਨੂੰ ਸਲੂਟ ਕਰਦੇ ਨੇ, ਕਈ ਵਾਰ ਐਸਕੌਟ ਕਰਕੇ ਜਾਂ ਅੱਗੇ ਪਾਇਲਟ ਗੱਡੀ ਲਾ ਕੇ ਉਹਦੇ ਕਾਫਲੇ ਦਾ ਸਤਿਕਾਰ ਕੀਤਾ ਜਾਂਦਾ, ਪਰ ਉਹੀ ਮਨੁੱਖ ਜਦੋਂ ਗੁਨਾਹ ਕਰਦਾ ਅਤੇ ਉਹਨੂੰ ਹੱਥ ਕੜੀ ਲਾ ਕੇ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਜਿਹੜੇ ਸੁੱਟਣ ਵਾਲੇ ਨੇ ਉਹ ਵੀ ਸੈਨਿਕ ਹੁੰਦੇ ਨੇ। ਅਤੇ ਵੇਖੋ ਜਿਹੜਾ ਬੰਦਾ ਸੈਨਿਕਾਂ ਨੂੰ ਕਾਨੂੰਨ ਦੇ ਰਾਖੇ, ਦੇਸ਼ ਦੇ ਰਾਖੇ ਮੰਨ ਰਿਹਾ, ਜਦੋਂ ਕੋਈ ਅਪਰਾਧ ਹੋ ਜਾਂਦਾ ਅਤੇ ਕਈ ਵਾਰ ਜਦੋਂ ਉਹ ਫੜਨ ਆਉਣ ਤਾਂ ਬੰਦਾ ਕਹਿੰਦਾ ਇਹ ਸਵੇਰੇ ਸਵੇਰੇ ਜੰਮ ਕਿੱਧਰ ਆ ਗਏ। ਅਸਲ ਵਿੱਚ ਸਿਪਾਹੀ ਜੰਮ ਨਹੀਂ ਹੁੰਦੇ, ਬੰਦੇ ਦੇ ਆਪਣੇ ਕੀਤੇ ਹੋਏ ਕਰਮਾਂ ਮੁਤਾਬਕ ਉਹਨੂੰ ਕਾਨੂੰਨ ਦੇ ਰਾਖੇ ਸਿਪਾਹੀ ਜਿਹੜੇ ਨੇ ਉਹ ਜੰਮ ਦਿਸਣ ਲੱਗ ਪਏ। ਸਾਹਿਬ ਕਹਿੰਦੇ ਜਦੋਂ ਰੱਬ ਤੋਂ ਟੁੱਟ ਜਾਵੇਂਗਾ ਨਾ, ਫਿਰ ਧਰਮ ਰਾਜ ਜਾਂ ਅਜ਼ਰਾਈਲ ਜਿਹੜਾ ਉਹ ਤਾਂ ਤੈਨੂੰ ਜੰਮ ਦਿਸਣਾ ਹੀ ਹੈ, ਤੇਰੇ ਪਰਿਵਾਰ ਦੇ ਮੈਂਬਰ, ਤੇਰੇ ਸੱਜਣ ਮਿੱਤਰ ਜਿਨ੍ਹਾਂ ਨੇ ਤੈਨੂੰ ਗੁਰੂ ਵਾਲਾ ਨਹੀਂ ਬਣ ਦਿੱਤਾ, ਜਿਨ੍ਹਾਂ ਨੇ ਤੈਨੂੰ ਕਦੇ ਬੰਦਗੀ ਨਹੀਂ ਕਰਨ ਦਿੱਤੀ, ਜਿਨ੍ਹਾਂ ਨੇ ਕਦੇ ਤੈਨੂੰ ਸਤਸੰਗ ਵਿੱਚ ਨਹੀਂ ਆਉਣ ਦਿੱਤਾ, ਜਦੋਂ ਅਖੀਰਲਾ ਸਮਾਂ ਆਉਣਾ ਨਾ, ਤੈਨੂੰ ਉਹ ਵੀ ਜੰਮ ਦਿਸਣੇ ਨੇ, ਕਿਉਂਕਿ ਜਿਨ੍ਹਾਂ ਦੀ ਖਾਤਰ ਤੂੰ ਪਾਪ ਕੀਤਾ ਹੁੰਦਾ, ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਕਿ ਜਦੋਂ ਅੰਤ ਵੇਲੇ ਪੁੱਛਿਆ ਜਾਣਾ ਅਤੇ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ ਅਤੇ ਤੂੰ ਫਿਰ ਹੱਥ ਮਲਦਿਆਂ ਪਛਤਾਵਾ ਕਰਨਾ ਵੀ ਇਹਨਾਂ ਦੀ ਖਾਤਰ ਮੈਂ ਨਸ਼ੇ ਵੇਚਦਾ ਰਿਹਾ, ਮੈਂ ਮਾੜੇ ਕਰਮ ਕਰਦਾ ਰਿਹਾ, ਮੈਂ ਕਈ ਤਰ੍ਹਾਂ ਦੀ ਰਿਸ਼ਵਤ ਲੈਂਦਾ ਰਿਹਾ, ਅਤੇ ਆਹ ਅੱਜ ਮੇਰਾ ਸਾਰੇ ਸਾਥ ਛੱਡ ਗਏ ਨੇ, ਛੱਡ ਖੜੋਤੇ ਖਿਨੇ ਮਾਹੇ ਜਿਨਸਿਓ ਲੱਗਾ ਹੇਤ, ਇਹ ਕੋਈ ਵੀ ਮੇਰੇ ਨਾਲ ਖੜੋਂਦਾ ਨਹੀਂ, ਮੇਰੀ ਜਗ੍ਹਾ ਕੋਈ ਵੀ ਹੁਣ ਲੇਖਾ ਦੇਣ ਲਈ ਤਿਆਰ ਨਹੀਂ। ਸਾਹਿਬ ਕਹਿੰਦੇ ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ, ਤੇਰੇ ਮਿੱਤਰ ਅਤੇ ਸੱਜਣ ਵੀ ਤੈਨੂੰ ਜਾਮ ਦਿਸਣਗੇ, ਕਿਉਂਕਿ ਉਹਨਾਂ ਨੇ ਅਖੀਰ ਵੇਲੇ ਤੇਰੇ ਨਾਲ ਨਿਭਣਾ ਕੋਈ ਨਹੀਂ। ਪਰ ਜੇ ਤੂੰ ਪ੍ਰਭੂ ਨਾਲ ਜੁੜ ਜਾਵੇਂਗਾ ਨਾ, ਫਿਰ ਜਮ ਤੇ ਹੋਵੇ ਧਰਮ ਰਾਏ, ਫਿਰ ਤੇਰੇ ਸਾਹਮਣੇ ਜਮ ਵੀ ਖਲੋਤਾ ਹੋਵੇਗਾ ਤੇ ਉਹ ਤੈਨੂੰ ਧਰਮ ਦਾ ਰਾਜਾ ਦਿਖਾਈ ਦੇਵੇਗਾ। ਤੈਨੂੰ ਸਮਝ ਆਵੇਗੀ ਨਾਨਕ ਜੀ ਉਪਾਏ ਕਹਿ ਲਿਖ ਨਾਵੈ ਧਰਮ ਬਹਾਲਿਆ। ਤੂੰ ਕਵੇਂਗਾ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੈ ਤ੍ਰਿਸਕਾਰ, ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ। ਆ ਦੁਨਿਆਵੀ ਤੌਰ 'ਤੇ ਜਦੋਂ ਕੋਈ ਅਧਰਮੀ ਪਖੰਡੀ ਕੋਈ ਪਾਪੀ ਮਨੁੱਖ ਵੇਖੋ ਅਪਰਾਧ ਕਰਦਾ ਅਤੇ ਉਹਨੂੰ ਕੋਈ ਸਿਪਾਹੀ ਫੜ ਆਵੇ, ਕੋਈ ਜੱਜ ਉਹਨੂੰ ਸਜ਼ਾ ਦੇਵੇ ਅਤੇ ਉਹਦੀ ਹਾਲਤ ਵੇਖਣ ਵਾਲੀ ਹੁੰਦੀ, ਕਈ ਵਾਰ ਉਹ ਫੈਸਲਾ ਸੁਣ ਕੇ ਹੀ ਲੱਤਾਂ ਕੰਬਣ ਲੱਗ ਪੈਂਦੀਆਂ ਅਤੇ ਬਹਿ ਜਾਂਦਾ, ਅਤੇ ਕਈ ਵਾਰ ਕੱਪੜਿਆਂ ਦੇ ਵਿੱਚ ਹੀ ਮਲ ਮੂਤਰ ਕਰ ਦਿੰਦਾ ਕਿਉਂਕਿ ਪਾਪੀ ਹੁੰਦਾ ਨਾ। ਪਰ ਜਦੋਂ ਕੋਈ ਧਰਮੀ ਪਰਮੇਸ਼ੁਰ ਦੇ ਨਾਮ ਜਪਣ ਵਾਲਾ ਹੋਵੇ, ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ, ਕਹਿਣ ਲੱਗੇ ਲੋਕਾਂ ਲਈ ਜਲਾਦ ਹੈ ਤੂੰ ਪਰ ਮੇਰੇ ਲਈ ਰੱਬ ਦੀ ਯਾਦ ਹੈ ਤੂੰ। ਜਲਾਦ ਵਿੱਚੋਂ ਵੀ ਰੱਬ ਨਜ਼ਰ ਆਉਂਦਾ। ਅਤੇ ਅੱਜ ਦਾ ਦਿਨ 1999 ਦੇ ਵਿੱਚ ਜਦੋਂ ਸ਼ਹੀਦ ਭਾਈ ਸਤਵੰਤ ਸਿੰਘ ਜੀ ਨੂੰ, ਭਾਈ ਕੇਰ ਸਿੰਘ ਜੀ ਨੂੰ ਫਾਂਸੀ ਦੀ ਸਜ਼ਾ ਦੇ ਕੇ ਅੱਜ ਦੇ ਦਿਨ ਫਾਂਸੀ 'ਤੇ ਚਾੜ ਕੇ ਸ਼ਹੀਦ ਕੀਤਾ ਗਿਆ, ਕਿਉਂਕਿ 1984 ਦੇ ਵਿੱਚ ਉਸ ਵੇਲੇ ਦੀ ਜ਼ੁਲਮੀਆ ਹਕੂਮਤ ਵੱਲੋਂ ਫੌਜਾਂ 'ਤੇ ਟੈਂਕ ਭੇਜ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕੀਤਾ ਗਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਬਹੁਤ ਸਾਰੀਆਂ ਸੰਗਤਾਂ ਜਿਨ੍ਹਾਂ ਨੂੰ ਬਿਲਕੁਲ ਜਿਹੜੇ ਵਿਦੋਸ਼ੇ ਸਨ ਉਹਨਾਂ ਦੇ ਉੱਪਰ ਕਈ ਤਰ੍ਹਾਂ ਦਾ ਤਸ਼ੱਦਦ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। 84 ਤੋਂ ਲੈ ਕੇ ਅਤੇ 99 ਤੱਕ 5 ਸਾਲ ਦੇ ਵਿੱਚ ਵਿੱਚ, ਕਿਉਂਕਿ ਭਾਈ ਬੇਅੰਤ ਸਿੰਘ ਤਾਂ ਮੌਕੇ 'ਤੇ ਸ਼ਹੀਦ ਹੋ ਗਏ ਸਨ, ਅਤੇ 5 ਸਾਲਾਂ ਦੇ ਵਿੱਚ ਸਾਰੀ ਪ੍ਰਕਿਰਿਆ ਪੂਰੀ ਕਰਕੇ ਅਤੇ ਅੱਜ ਦੇ ਦਿਨ ਭਾਈ ਸਤਵੰਤ ਸਿੰਘ ਅਤੇ ਭਾਈ ਕੇਰ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ, ਜਦੋਂ ਕਿ ਦਿੱਲੀ ਦੇ ਦੰਗੇ ਜਿਨ੍ਹਾਂ ਨੇ ਕੀਤੇ ਉਹ ਦੋਸ਼ੀ ਤਕਰੀਬਨ 3 ਦਹਾਕੇ ਬਤੀਤ ਹੋ ਗਏ, 4th ਦਹਾਕਾ ਚੱਲ ਰਿਹਾ, ਅਤੇ ਉਹਨਾਂ ਵਿੱਚੋਂ ਕੋਈ ਟਾਵਾਂ ਆ ਪਿਛਲੇ ਦਿਨੀ ਕੋਈ ਆਸ ਜਾਗੀ ਹੈ ਕਿ ਇੰਨੇ ਲੰਮੇ ਸਮੇਂ ਬਾਅਦ ਕਿਸੇ ਇੱਕ ਨੂੰ ਜਿਹੜੀ ਹੈ ਉਹ ਸਜ਼ਾ ਮਿਲੀ ਹੈ। ਪਰ ਇਸ ਦੇਸ਼ ਦੇ ਅੰਦਰ ਭਾਈ ਸਤਵੰਤ ਸਿੰਘ ਅਤੇ ਭਾਈ ਕੇਰ ਸਿੰਘ ਹੋਣਾ ਨੂੰ ਤਕਰੀਬਨ 5 ਸਾਲਾਂ ਦੇ ਵਿੱਚ ਹੀ ਪ੍ਰਕਿਰਿਆ ਪੂਰੀ ਕਰਕੇ 1999 ਦੇ ਵਿੱਚ ਫਾਂਸੀ 'ਤੇ ਚਾੜ ਕੇ ਸ਼ਹੀਦ ਕੀਤਾ ਗਿਆ। ਅਤੇ ਜਦੋਂ ਇਹ ਧਰਮੀ ਪਰਮੇਸ਼ੁਰ ਦੀ ਬੰਦਗੀ ਕਰਨ ਵਾਲੇ ਜਦੋਂ ਕਿਤੇ ਪਿੰਡ ਅਗਵਾਨ ਵਿਖੇ ਉਹਨਾਂ ਦੀ ਅੱਜ ਸਾਲਾਨਾ ਜਿਹੜੀ ਸ਼ਹੀਦੀ ਯਾਦ ਹੈ ਉਹਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਦਾ ਨਾ, ਅਤੇ ਉਹਨਾਂ ਦੇ ਪਰਿਵਾਰ ਤੋਂ ਇਹ ਸੁਣੀਦਾ ਕਿ ਭਾਈ ਸਤਵੰਤ ਸਿੰਘ ਹੋਣਾ ਦਾ ਜੀਵਨ ਇੱਕ ਦੁਨਿਆਵੀ ਪਹਿਲਵਾਨ ਤੋਂ ਲੈ ਕੇ ਗੁਸਾਈ ਦੇ ਪਹਿਲਵਾਨੜੇ ਤੱਕ ਦਾ ਸਫ਼ਰ ਹੈ। ਕੁਸ਼ਤੀ ਕਰਦੇ ਸਨ, ਪਹਿਲਵਾਨ ਸਨ, ਦੁਨਿਆਵੀ ਤੌਰ 'ਤੇ ਬੜੇ ਸਰੀਰਕ ਤੌਰ 'ਤੇ ਰਿਸ਼ਟ ਪੁਸ਼ਟ ਸਨ, ਪਰ ਜਦੋਂ ਜ਼ਿੰਦਗੀ ਵਿੱਚ ਧਰਮ ਦਾ ਰੰਗ ਲੱਗਦਾ, ਜਦੋਂ ਪਰਮੇਸ਼ੁਰ ਦੀ ਬੰਦਗੀ ਦਾ ਰੰਗ ਲੱਗਦਾ ਅਤੇ ਸੱਚਮੁੱਚ ਗੁਸਾਈ ਦੇ ਪਹਿਲਵਾਨੜੇ ਬਣ ਗਏ, ਫਿਰ ਭਾਵੇਂ ਜੀਵਨ ਦੇ ਵਿੱਚ ਬੜੀ ਵੱਡੀ ਚੁਣੌਤੀ ਵੀ ਕਿਉਂ ਨਹੀਂ ਸੀ, ਉਸ ਸਾਰੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਸਾਰਾ ਮੋਹ ਤਿਆਗ ਕੇ ਸਾਰੀਆਂ ਸਹੂਲਤਾਂ ਤਿਆਗ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਵਾਲੀ ਉਸ ਪਾਪਣ ਨੂੰ ਜਦੋਂ ਸੋਧਿਆ ਅਤੇ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਦੀ ਰੀੜ੍ਹ ਦੀ ਹੱਡੀ ਵਿੱਚ ਇੱਕ ਗੋਲੀ ਵੀ ਲੱਗੀ ਸੀ ਜਿਹੜੀ ਅੰਤਲੇ ਸਮੇਂ ਤੱਕ ਰਹੀ, ਪਰਿਵਾਰ ਵੱਲੋਂ ਅੱਜ ਵੀ ਉਹਦੇ ਦਰਸ਼ਨ ਕਰਾਏ ਜਾਂਦੇ ਨੇ ਕਿ ਸੰਸਕਾਰ ਦੇ ਬਾਅਦ ਜਦੋਂ ਅਸਥੀਆਂ ਮਿਲੀਆਂ ਸਨ ਅਤੇ ਉਹਦੇ ਵਿੱਚੋਂ ਗੋਲੀ ਨਿਕਲੀ ਸੀ ਜਿਹੜੀ ਭਾਈ ਸਤਵੰਤ ਸਿੰਘ ਦੀ ਰੀੜ੍ਹ ਦੀ ਹੱਡੀ ਦੇ ਵਿੱਚ ਮਾਰੀ ਗਈ। ਪਰ ਭਾਈ ਸਤਵੰਤ ਸਿੰਘ ਜੀ ਨੂੰ ਜਦੋਂ ਮੁਲਾਕਾਤ ਕਰਨ ਵਾਸਤੇ ਜਾਂਦੇ ਬਾਪੂ ਤਰਲੋਕ ਸਿੰਘ ਜੀ, ਤਾਂ ਉਹ ਬੜੀ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ। ਉਹਨਾਂ ਨੂੰ ਗ੍ਰਿਫਤਾਰੀ ਦਾ ਡਰ ਨਹੀਂ, ਜੇਲ੍ਹ ਦੀ ਕੈਦ ਦਾ ਡਰ ਨਹੀਂ, ਫਾਂਸੀ ਦੇ ਹੁਕਮ ਦਾ ਡਰ ਨਹੀਂ, ਸਗੋਂ ਬੜੇ ਚਾਅ ਦੇ ਨਾਲ ਜੈਕਾਰੇ ਗਜਾਉਂਦੇ ਹੋਏ ਉਹ ਅੱਜ ਦੇ ਦਿਨ ਸ਼ਹੀਦ ਹੋਏ ਸਨ। ਕਿਉਂਕਿ ਅਸਲ ਵਿੱਚ ਸੈਨਿਕ ਜਮ ਉਹਨਾਂ ਨੂੰ ਦਿਸਦੇ ਨੇ ਜਿਹੜੇ ਕੋਈ ਅਧਰਮੀ ਹੋਣ, ਅਪਰਾਧੀ ਹੋਣ, ਜਿਹੜੇ ਧਰਮ ਲਈ ਪਾਰੋਪਕਾਰ ਕਰਕੇ ਗਏ ਹੋਣ, ਉਹਨਾਂ ਦੇ ਸਾਹਮਣੇ ਕੋਈ ਜਲਾਦ ਹੋਵੇ, ਕੋਈ ਉਹਨਾਂ ਦੇ ਸਾਹਮਣੇ ਹੁਕਮ ਸੁਣਾਉਣ ਵਾਲਾ ਹੋਵੇ, ਕੋਈ ਗ੍ਰਿਫਤਾਰ ਕਰਨ ਵਾਲਾ ਹੋਵੇ। ਇਹ ਗੱਲ ਤਾਂ ਸਮੇਂ ਦੇ ਪੱਤਰਕਾਰਾਂ ਨੇ ਵੀ ਮੰਨੀ ਸੀ ਕਿ ਭਾਈ ਸਤਵੰਤ ਸਿੰਘ ਜੀ ਜਿਹੜੇ ਉਵੇਂ ਸਰੀਰਕ ਤੌਰ 'ਤੇ ਰਿਸ਼ਟ ਪੁਸ਼ਟ, 6.5 ਫੁੱਟ ਲੰਮਾ ਕੱਦ, ਗੋਰਾ ਰੰਗ, ਅਤੇ ਚੜ੍ਹਦੀ ਜਵਾਨੀ ਅਤੇ ਜਦੋਂ ਵੀ ਕਿਤੇ ਉਹਨਾਂ ਨਾਲ ਕੋਈ ਕਿਸੇ ਦੀ ਮੁਲਾਕਾਤ ਹੁੰਦੀ ਤਾਂ ਉਹ ਇਹੀ ਪ੍ਰਭਾਵ ਲੈਂਦਾ ਕਿ ਇਹਨਾਂ ਦੇ ਚਿਹਰੇ ਦੇ ਉੱਪਰ ਕੋਈ ਘਬਰਾਹਟ ਨਹੀਂ ਹੈ। ਬੜੀ ਚੜ੍ਹਦੀ ਕਲਾ ਦੇ ਨਾਲ ਉਹਨਾਂ ਨੇ ਫਾਂਸੀ ਵਰਗੀ ਸਜ਼ਾ ਦਾ ਜਿਹੜਾ ਹੁਕਮ ਸੀ ਉਹ ਵੀ ਪ੍ਰਵਾਨ ਕੀਤਾ ਸੀ। ਅਸਲ ਵਿੱਚ ਜਿਹੜਾ ਪਰਮੇਸ਼ੁਰ ਦੇ ਨਾਮ ਨਾਲ ਜੁੜ ਜਾਂਦਾ, ਬੰਦਗੀ ਨਾਲ ਜੁੜ ਜਾਂਦਾ, ਉਹਦੀ ਜ਼ਿੰਦਗੀ ਵਿੱਚੋਂ ਇਹ ਡਰ ਜਿਹੜੇ ਨੇ ਖਤਮ ਹੋ ਜਾਂਦੇ ਨੇ। ਗਰੀਬ ਨਵਾਜ਼ ਜਿਵੇਂ ਕਿਰਪਾ ਕਰ ਰਹੇ ਨੇ, ਆਓ ਪਾਵਨ ਮੁੱਖ ਦੀ ਮੁੱਖ ਵਾਕ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੋ ਸੇਵਾ ਤੇ ਸਿਮਰਨ ਦੇ ਪੁੰਜ ਨੇ, ਨਿਮਾਣਿਆਂ ਦੇ ਮਾਣ ਸਤਿਗੁਰੂ, ਉਹਨਾਂ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਲੋਕ ਹੈ।
ਨਾਨਕ ਨਾਮ ਉਹ ਕੁੱਥਿਆ ਹਾਲਤ ਪਾਲਤ ਸਭ ਜਾਏ।
ਇਹ ਨਾਨਕ ਪਰਮੇਸ਼ਰ ਦੇ ਨਾਮ ਤੋਂ ਖੁੰਝਿਆ, ਦੂਰ ਹੋਇਆ, ਭਾਵ ਪਰਮੇਸ਼ਰ ਦੇ ਨਾਮ ਨੂੰ ਵਿਸਾਰਿਆ, ਲੋਕ ਪਰਲੋਕ ਹਲਤ ਪਲਤ ਮਨੁੱਖ ਦਾ ਵਿਗੜ ਜਾਂਦਾ ਹੈ।
ਜਪ ਦਬ ਸੰਜਮ ਸਭ ਹਿਰ ਲਿਆ ਮੁੱਠੀ ਦੂਜਾ ਭਾਏ।
ਇਹ ਜੀਵ ਫਿਰ ਪਰਮੇਸ਼ਰ ਦੇ ਨਾਮ ਤੋਂ ਟੁੱਟ ਕੇ ਜਦੋਂ ਦੂਜੇ ਪਿਆਰ ਵਿੱਚ ਜੁੜਦਾ, ਉਹ ਦੂਜਾ ਪਿਆਰ ਮੋਹ ਮਾਇਆ ਦਾ ਹੋਵੇ, ਵਿਸ਼ੇ ਵਿਕਾਰਾਂ ਦਾ ਹੋਵੇ, ਉਹਦੇ ਵਿੱਚ ਖਚਤ ਹੋਣ ਨਾਲ ਇਹ ਆਤਮਕ ਤੌਰ 'ਤੇ ਠੱਗਿਆ ਜਾਂਦਾ ਅਤੇ ਇਹਦੀ ਜ਼ਿੰਦਗੀ ਦਾ ਜਪ ਤਪ ਸੰਜਮ ਸਭ ਉਹ ਦੂਜਾ ਭਾਵ ਚੁਰਾ ਲੈਂਦਾ, ਖੀਣ ਕਰ ਦਿੰਦਾ, ਇਹਦੀ ਜ਼ਿੰਦਗੀ ਵਿੱਚੋਂ ਖੋਹ ਲਿਆ ਜਾਂਦਾ। ਕਿਉਂਕਿ ਜਦੋਂ ਇਹ ਪਰਮੇਸ਼ੁਰ ਤੋਂ ਟੁੱਟ ਕੇ ਕਿਸੇ ਦੂਜੇ ਭਾਵ ਵੱਲ ਜੁੜਦਾ ਤਾਂ ਸਾਹਿਬ ਕਹਿੰਦੇ ਫਿਰ ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾਂਕੈ ਹਿਰਦੈ ਭਾਉ ਹੈ ਦੂਜਾ। ਫਿਰ ਇਹ ਜੀਵ ਆਤਮਾ ਅੰਦਰੋਂ ਮੁੱਠੀ ਭਾਵ ਠੱਗੀ ਜਾਂਦੀ ਹੈ, ਜਪ ਤਪ ਤੋਂ ਹੀਣੀ ਹੋ ਜਾਂਦੀ ਹੈ।
ਜਮਦਾਰ ਬੱਤੇ ਮਾਰੀਐ ਬਹੁਤੀ ਮਿਲੈ ਸਜਾਏ।
ਇਹ ਜੀਵ ਫਿਰ ਪਰਮੇਸ਼ੁਰ ਦੇ ਨਾਮ ਤੋਂ ਟੁੱਟ ਕੇ ਜਮ ਦੇ ਦਰ ਤੇ ਬੰਨੇ ਮਾਰੀ ਦੇ ਨੇ, ਭਾਵ ਜਮ ਇਹਨਾਂ ਨੂੰ ਬੰਨ ਕੇ ਮਾਰਦਾ ਹੈ, ਸਜਾ ਦਿੰਦਾ ਤੇ ਥੋੜੀ ਨਹੀਂ ਬਹੁਤੀ ਮਿਲੈ ਸਜਾਏ। ਭਾਈ ਗੁਰਦਾਸ ਜੀ ਨੇ ਜਦੋਂ ਧਰਮ ਰਾਜ ਤੇ ਜਮ ਦੂਤ ਵਿੱਚ ਨਿਰਣਾ ਕੀਤਾ, ਕਹਿਣ ਲੱਗੇ ਹੈ ਤਾਂ ਇੱਕੋ ਹੀ ਹੈ ਪਰ ਨਾਮ ਦੋ ਨੇ। ਸੂਰਜ ਘਰ ਅਵਤਾਰ ਲੈ ਧਰਮ ਵਿਚਾਰਨ ਆਏ ਬਹਿਠਾ, ਮੂਰਤ ਇੱਕਾ ਨਾਉ ਦੋਏ, ਧਰਮ ਰਾਏ ਜਮ ਦੇਖ ਸਿਰਠਾ, ਧਰਮੀ ਡਿੱਠਾ ਧਰਮ ਰਾਏ, ਪਾਪ ਕਮਾਏ ਪਾਪੀ ਜਮ ਡਿੱਠਾ। ਕਹਿੰਦੇ ਜਿਹੜਾ ਧਰਮ ਕਮਾਉਂਦਾ ਨਾ ਉਹ ਕਹਿੰਦਾ ਹੈ ਤੇ ਧਰਮ ਦਾ ਰਾਜਾ। ਜਿਵੇਂ ਚੰਗੇ ਕੰਮ ਕਰੀਏ ਤੇ ਆਪਾਂ ਕਹਾਂਗੇ ਸੈਨਿਕ ਨੇ, ਇਹ ਤਾਂ ਦੇਸ਼ ਦੇ ਰਾਖੇ ਨੇ, ਇਹ ਤਾਂ ਲਾ ਐਂਡ ਆਰਡਰ ਦਾ ਮੇਨਟੇਨ ਕਰਨ ਵਾਲੇ ਨੇ, ਪਰ ਜਦੋਂ ਬੰਦਾ ਅਪਰਾਧ ਕਰਦਾ ਤੇ ਫਿਰ ਸੈਨਿਕ ਜਮਦੂਤ ਦਿਸਦੇ ਨੇ। ਸਾਹਿਬ ਕਹਿੰਦੇ ਅਸਲ ਵਿੱਚ ਨਾ ਸੈਨਿਕ ਜਮਦੂਤ ਨੇ, ਨਾ ਧਰਮ ਰਾਜ ਜਮ ਹੈ, ਇਹ ਜਮ ਉਦੋਂ ਦਿਸਦਾ ਜਦੋਂ ਬੰਦਾ ਅਪਰਾਧ ਕਰਦਾ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਫਿਰ ਤਾਂ ਪਰਿਵਾਰਕ ਮੈਂਬਰ ਵੀ ਜਮ ਦਿਸਣਗੇ। ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ। ਗਰੀਬ ਨਵਾਜ਼ ਨੇ ਕਿਰਪਾ ਕੀਤੀ, ਕਹਿੰਦੇ ਜਿਹੜੇ ਨਾਮ ਤੋਂ ਟੁੱਟ ਗਏ ਨਾ ਉਹਨਾਂ ਨੂੰ ਫਿਰ ਜਮ ਦੇ ਦਰ ਤੇ ਬੰਨ੍ਹ ਕੇ ਮਾਰੀਦਾ, ਸਜਾਵਾਂ ਮਿਲਦੀਆਂ ਨੇ। ਕਿਉਂਕਿ ਜਿੰਨੀ ਨਾਮ ਵਸਾਰਿਆ ਬਹੁ ਕਰਮ ਕਮਾਵੈ ਹੋਰ, ਨਾਨਕ ਜਮਪੁਰ ਬੱਧੇ ਮਾਰੀਐ ਜੋ ਸੰਨੀ ਉੱਪਰ ਚੋਰ। ਆ ਦੁਨਿਆਵੀ ਤੌਰ 'ਤੇ ਕੋਈ ਗੁੜ ਦੀ ਸਹੀ ਵਰਤੋਂ ਕਰੇ, ਮਿੱਠੇ ਦੇ ਰੂਪ ਵਿੱਚ ਚਾਹ ਵਿੱਚ ਪਾਵੇ, ਦੁੱਧ 'ਚ ਪਾਵੇ, ਦਹੀਂ 'ਚ ਪਾ ਕੇ ਖਾਵੇ, ਕਦੇ ਪੁਲਿਸ ਨੇ ਫੜਿਆ? ਪਰ ਜਦੋਂ ਗੁੜ ਦੀ ਕੋਈ ਗਲਤ ਵਰਤੋਂ ਕਰਕੇ ਨਸ਼ਾ ਤਿਆਰ ਕਰਦਾ ਤੇ ਅਗਲੇ ਆ ਕੇ ਹੱਥ ਕੜੀਆਂ ਲਾ ਕੇ ਜੇਲ੍ਹ ਵਿੱਚ ਸੁੱਟ ਦਿੰਦੇ ਨੇ। ਅੰਗੂਰਾਂ ਦੀ ਕੋਈ ਸਹੀ ਵਰਤੋਂ ਕਰੇ, ਫਲ ਰੂਪ ਵਿੱਚ ਖਾਵੇ, ਜੂਸ ਰੂਪ ਵਿੱਚ ਪੀਵੇ, ਕਦੀ ਕਿਸੇ ਨੇ ਕੁਝ ਕਿਹਾ? ਪਰ ਜਦੋਂ ਕੋਈ ਗਲਤ ਵਰਤੋਂ ਕਰਕੇ ਉਹਦਾ ਨਸ਼ਾ ਤਿਆਰ ਕਰਦਾ ਤੇ ਉਹਦੇ 'ਤੇ ਕਾਨੂੰਨ ਦਾ ਸ਼ਿਕੰਜਾ ਕੱਸਿਆ ਜਾਂਦਾ। ਧਰਮ ਦੇ ਸਿਧਾਂਤਕ ਕਰਮ ਕਰੋ, ਜਮ ਕੁਝ ਨਹੀਂ ਕਵੇਗਾ। ਪਰ ਜਦੋਂ ਤੁਸੀਂ ਧਰਮ ਦੇ ਸਿਧਾਂਤ ਨਾਲੋਂ ਟੁੱਟ ਕੇ ਵਹਿਮਾਂ ਭਰਮਾਂ ਵੱਲ, ਕਰਮ ਕਾਂਡਾਂ ਵੱਲ ਤੁਰ ਪਏ ਤੇ ਸਾਹਿਬ ਕਹਿੰਦੇ ਇਹ ਨਜਾਇਜ਼ ਕਰਮ ਸਭ ਤੋਂ ਪਹਿਲਾਂ ਤਾੜਨਾ ਤੁਹਾਨੂੰ ਜਮ ਨੇ ਕਰਨੀ ਹੈ। ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ ਜਗਾਤੀ ਲੁੱਟੈ, ਇਕਸ ਹਰ ਕੇ ਨਾਮ ਬਿਨ ਅੱਗੇ ਲਈਐ ਖੋਏ। ਸਾਹਿਬ ਕਹਿੰਦੇ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਜੇ ਧਰਮ ਦੇ ਨਾਂ ਤੇ ਪਖੰਡ ਹੈ, ਧਰਮ ਦੇ ਨਾਂ ਤੇ ਕਰਮ ਕਾਂਡ ਹੈ, ਇਸੇ ਕਰਕੇ ਸਾਨੂੰ ਕਿਹਾ ਜਾਂਦਾ ਨਾ, ਸੇਵਾ ਥੋੜ੍ਹੀ ਕਰ ਲਓ, ਬਾਣੀ ਥੋੜ੍ਹੀ ਪੜ੍ਹ ਲਓ, ਪਰ ਪੜ੍ਹੋ ਸਿਧਾਂਤ ਦੇ ਮੁਤਾਬਕ। ਅਤੇ ਜੇ ਸਾਡੇ ਜੀਵਨ ਵਿੱਚ ਸਿਧਾਂਤ ਨਹੀਂ, ਸਾਡੇ ਜੀਵਨ ਵਿੱਚ ਕਰਮ ਕਾਂਡ ਅਤੇ ਪਖੰਡਵਾਦ ਹੈ, ਇਹ ਧਰਮ ਦੇ ਨਾਂ 'ਤੇ ਨਜਾਇਜ਼ ਕਰਮ ਨੇ। ਅਤੇ ਜਦੋਂ ਅਸੀਂ ਮੜੀਆਂ 'ਤੇ ਮੱਥਾ ਟੇਕਾਂਗੇ, ਜਠੇਰੇ ਪੂਜਾਂਗੇ, ਧਾਗੇ ਤਵੀਤਾਂ ਵੱਲ, ਭੂਤਾਂ ਪ੍ਰੇਤਾਂ ਦੀਆਂ ਚੌਂਕੀਆਂ ਵੱਲ, ਚੰਗੇ ਮਾੜੇ ਦਿਨਾਂ ਦੀ ਵਿਚਾਰ ਵੱਲ, ਧਰਮ ਰਾਜ ਇਹਨਾਂ ਨਜਾਇਜ਼ ਕਰਮਾਂ ਨੂੰ ਵੇਖ ਕੇ ਫਿਰ ਸਜਾ ਦੇਵੇਗਾ। ਕਿਉਂਕਿ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੋਈ ਕਰਮ ਕਾਂਡ ਪ੍ਰਵਾਨ ਨਹੀਂ। ਨਾਨਕ ਕਹਿ ਘਰ ਕੇਵਲ ਨਾਮ। ਸਾਹਿਬ ਕਹਿੰਦੇ ਜਮਦਾਰ ਬੱਧੇ ਮਾਰੀਆਂ ਬਹੁਤੀ ਮਿਲੈ ਸਜਾਏ, ਫਿਰ ਉਹਨਾਂ ਨੂੰ ਬੜੀ ਵੱਡੀ ਸਜਾ ਮਿਲਦੀ ਹੈ।
ਮਹੱਲਾ ਤੀਜਾ, ਸੰਤਾਂ ਨਾਲ ਵੈਰ ਕਮਾਵਦੇ ਦੁਸ਼ਟਾਂ ਨਾਲ ਮੋਹ ਪਿਆਰ।
ਦੂਸਰੇ ਸਲੋਕ ਵਿੱਚ ਵੀ ਗੁਰੂ ਅਮਰਦਾਸ ਜੀ ਕਿਰਪਾ ਕਰ ਰਹੇ ਨੇ ਕਿ ਨਾਮ ਤੋਂ ਖੁੰਝੇ ਹੋਏ ਜੀਵ, ਉਹਨਾਂ ਦਾ ਦੁਰਜਨਾਂ ਨਾਲ, ਦੁਸ਼ਟਾਂ ਨਾਲ, ਸਾਖਤਾਂ ਨਾਲ ਤਾਂ ਪਿਆਰ ਹੈ, ਅਤੇ ਜਿਹੜੇ ਪਰਮੇਸ਼ੁਰ ਦੇ ਨਾਮ ਜਪਣ ਵਾਲੇ ਗੁਰਸਿੱਖ ਸੰਤ ਜਨ ਪ੍ਰਭੂ ਪਿਆਰੇ ਨੇ, ਉਹਨਾਂ ਨਾਲ ਉਹ ਵੈਰ ਕਮਾਉਂਦੇ ਹਨ, ਭਾਵ ਉਹਨਾਂ ਦੀ ਨਿੰਦਿਆ ਕਰਦੇ ਨੇ, ਉਹਨਾਂ ਦੀ ਵਿਰੋਧਤਾ ਕਰਦੇ ਹਨ।
ਅੱਗਾ ਪਿੱਛਾ ਸੁੱਖ ਨਹੀਂ ਮਰ ਜਮਹਿ ਵਾਰੋ ਵਾਰ।
ਉਹਨਾਂ ਨੂੰ ਅੱਗੇ ਪਿੱਛੇ ਹਲਤ ਪਲਤ ਲੋਕ ਪ੍ਰਲੋਕ ਵਿੱਚ ਕੋਈ ਸੁੱਖ ਨਹੀਂ ਮਿਲਦਾ, ਸਗੋਂ ਉਹ ਵਾਰ ਵਾਰ ਜੰਮਦੇ ਨੇ ਅਤੇ ਵਾਰ ਵਾਰ ਮਰਦੇ ਨੇ। ਅੱਜ ਵੀ ਵੇਖੋ, ਜੋ ਗੁਰਸਿੱਖੀ ਦਾ ਸਿਧਾਂਤ ਹੈ, ਜੋ ਗੁਰਬਾਣੀ ਦਾ ਸਿਧਾਂਤ ਹੈ, ਜਿਹੜੇ ਸਿਧਾਂਤ ਨਾਲ ਜੁੜੇ ਨੇ ਉਹਨਾਂ ਦੀ ਤੇ ਆਪਾਂ ਵਿਰੋਧਤਾ ਕਰ ਰਹੇ ਹਾਂ, ਅਤੇ ਜਿਹੜੇ ਕਰਮ ਕਾਂਡਾਂ ਵਾਲੇ, ਵਹਿਮਾਂ ਭਰਮਾਂ ਵਾਲੇ ਧਰਮ ਦੇ ਨਾਂ 'ਤੇ ਗੁਨਾਹ ਕਰਦੇ ਨੇ, ਪਖੰਡ ਕਰਦੇ ਨੇ, ਉਹਨਾਂ ਦੁਸ਼ਟਾਂ ਨਾਲ ਅਸੀਂ ਪਿਆਰ ਪਾਈ ਬੈਠੇ ਹਾਂ। ਆ ਸਾਨੂੰ ਵੇਖਣਾ ਪਵੇਗਾ ਕਿ ਅਸਲ ਵਿੱਚ ਜਿਹੜੇ ਗੁਰਬਾਣੀ ਦੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦੇ ਨੇ ਉਹ ਪ੍ਰਭੂ ਪਿਆਰੇ ਨੇ, ਉਹਨਾਂ ਨਾਲ ਤੇ ਅਸੀਂ ਵੈਰ ਕਰਦੇ ਹਾਂ, ਅਤੇ ਜਿਹੜੇ ਦੁਸ਼ਟ ਨੇ, ਜਿਹੜੇ ਸਾਨੂੰ ਤੋਰਦੇ ਨੇ ਜਠੇਰਿਆਂ ਵੱਲ, ਮੜੀਆਂ ਦੀ ਪੂਜਾ ਵੱਲ, ਕਰਮ ਕਾਂਡਾਂ ਵੱਲ, ਉਹਨਾਂ ਨਾਲ ਅਸੀਂ ਮੋਹ ਪਿਆਰ ਪਾਇਆ ਹੋਇਆ। ਸੰਤਾਂ ਨਾਲ ਵੈਰ ਕਮਾਮ ਦੇ, ਦੁਸ਼ਟਾਂ ਨਾਲ ਮੋਹ ਪਿਆਰ। ਗੁਰੂ ਕੀ ਬਾਣੀ ਦਾ ਸਿਧਾਂਤ ਸਾਡੇ ਜੀਵਨ ਵਿੱਚ ਆ ਜਾਵੇ ਅਤੇ ਸਾਹਿਬ ਕਹਿੰਦੇ ਫਿਰ ਸਾਨੂੰ ਸਮਝ ਆਵੇਗੀ ਕਿ ਜਿਹੜਾ ਜੀਵ ਪਰਮੇਸ਼ੁਰ ਦੇ ਨਾਮ ਤੋਂ ਟੁੱਟ ਜਾਂਦਾ ਨਾ, ਉਹਨੂੰ ਕਿਤੇ ਸੁੱਖ ਪ੍ਰਾਪਤ ਨਹੀਂ ਹੁੰਦਾ, ਉਹ ਵਾਰ ਵਾਰ ਆਤਮਕ ਮੌਤ ਤੇ ਮਰਦਾ ਰਹਿੰਦਾ।
ਤ੍ਰਿਸ਼ਨਾ ਕਦੇ ਨਾ ਬੁਝਾਈ ਦੁਬਦਾ ਹੋਏ ਖੁਆਰ।
ਐਸੇ ਜੀਵ ਦੁਚਿੱਤੇਪਨ ਵਿੱਚ ਪੈ ਕੇ ਸਦਾ ਖੁਆਰ ਹੁੰਦੇ ਨੇ, ਤੇ ਉਹਨਾਂ ਦੇ ਜੀਵਨ ਵਿੱਚੋਂ ਕਦੇ ਤ੍ਰਿਸ਼ਨਾ ਜਿਹੜੀ ਹੈ ਇਹ ਬੁਝਦੀ ਨਹੀਂ, ਭਾਵ ਖਤਮ ਨਹੀਂ ਹੁੰਦੀ।
ਮੋਹ ਕਾਲੇ ਤਿੰਨਾਂ ਨਿੰਦਕਾਂ ਤੇ ਤਾਂ ਸੱਚਾ ਦਰਬਾਰ।
ਪ੍ਰਭੂ ਦੇ ਸੱਚੇ ਦਰਬਾਰ ਵਿੱਚ ਐਸੇ ਨਿੰਦਕ ਮਨੁੱਖਾਂ ਦੇ ਮੁੱਖ ਸਦਾ ਕਾਲੇ ਹੁੰਦੇ ਨੇ, ਭਾਵ ਉਹਨਾਂ ਨੂੰ ਸ਼ਰਮਿੰਦਾ ਮੁੱਖ ਲੈ ਕੇ ਜਾਣਾ ਪੈਂਦਾ ਹੈ।
ਨਾਨਕ ਨਾਮ ਵਿਹੋਣਿਆ ਨਾ ਉਰਵਾਰ ਨਾ ਪਾਰ।
ਇਹ ਨਾਨਕ ਪਰਮੇਸ਼ੁਰ ਦੇ ਨਾਮ ਤੋਂ ਜਿਹੜੇ ਵਿਹੂਣੇ ਨੇ ਉਹ ਨਾ ਉਰਲੇ ਪਾਸੇ ਨਾ ਪਰਲੇ ਪਾਸੇ ਨਾ ਇਸ ਲੋਕ ਨੂੰ ਸਵਾਰ ਸਕਦੇ ਨੇ ਤੇ ਨਾ ਉਹਨਾਂ ਦਾ ਪ੍ਰਲੋਕ ਸਵਰਦਾ ਹੈ।
ਪੌੜੀ ਜੋ ਹਰ ਨਾਮ ਧਿਆਏਂਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ।
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਇਹ ਪੌੜੀ ਹੈ। ਸਾਹਿਬ ਕਿਰਪਾ ਕਰਦੇ ਨੇ ਕਿ ਜਿਹੜੇ ਜੀਵ ਪਰਮੇਸ਼ੁਰ ਦੇ ਨਾਮ ਨੂੰ ਧਿਆਉਂਦੇ ਨੇ ਉਹ ਆਪਣੇ ਮਨ ਵਿੱਚ ਭਾਵ ਆਪਣੇ ਅੰਦਰੋਂ ਪਰਮੇਸ਼ੁਰ ਦੇ ਨਾਮ ਵਿੱਚ ਰੰਗੇ ਰਹਿੰਦੇ ਹਨ, ਤੇ ਜਿਹੜੇ ਪਰਮੇਸ਼ੁਰ ਦੇ ਨਾਮ ਵਿੱਚ ਰੰਗੇ ਹੋਣ ਉਹਨਾਂ ਨੂੰ ਹੀ ਸੂਰਮੇ ਕਿਹਾ ਜਾਂਦਾ। ਜਾਕੋ ਹਰ ਰੰਗ ਲਾਗੂ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ। ਸਾਹਿਬ ਕਹਿੰਦੇ ਉਹ ਅੰਦਰੋਂ ਪਰਮੇਸ਼ੁਰ ਦੇ ਨਾਮ ਨਾਲ ਰੰਗੇ ਹਨ।
ਜਿੰਨਾ ਮਨ ਚਿੱਤ ਇੱਕ ਅਰਾਧਿਆ ਤਿੰਨਾ ਇਕਸ ਬਿਨ ਦੂਜਾ ਕੋ ਨਾਹੀ।
ਜਿਨ੍ਹਾਂ ਨੇ ਇਕਾਗਰ ਚਿੱਤ ਹੋ ਕੇ, ਇੱਕ ਮਨ ਇੱਕ ਚਿੱਤ ਹੋ ਕੇ ਪਰਮੇਸ਼ੁਰ ਨੂੰ ਅਰਾਧਿਆ ਹੈ, ਉਹਨਾਂ ਨੇ ਫਿਰ ਇੱਕ ਤੋਂ ਬਿਨਾਂ ਦੂਜੇ ਨੂੰ ਆਪਣੀ ਜ਼ਿੰਦਗੀ ਵਿੱਚ ਥਾਂ ਨਹੀਂ ਦਿੱਤੀ। ਇੱਕ ਨਾਲ ਜੁੜਨਾ ਇਹ ਸਿਧਾਂਤਕ ਹੈ, ਇਹ ਧਰਮ ਦੇ ਕਾਨੂੰਨ ਮਰਿਆਦਾ ਵਿੱਚ ਪ੍ਰਵਾਨ ਹੈ। ਇੱਕ ਤੋਂ ਟੁੱਟ ਕੇ ਬਹੁਤੀਆਂ ਥਾਵਾਂ 'ਤੇ ਜਾਣਾ ਇਹ ਗੈਰ ਕਾਨੂੰਨੀ ਹੈ, ਇਹ ਮਰਿਆਦਾ ਤੋਂ ਉਲਟ ਹੈ, ਅਤੇ ਧਰਮ ਰਾਏ ਉਹਨਾਂ ਨੂੰ ਸਜਾ ਦਿੰਦਾ ਜਿਹੜੇ ਪਖੰਡਾਂ ਵੱਲ ਕਰਮ ਕਾਂਡਾਂ ਵੱਲ ਤੁਰ ਪੈਂਦੇ ਨੇ। ਆਪਾਂ ਕਹੀ ਚੱਲੀਏ ਵੇਖੋ ਜੀ ਆਪਾਂ ਆਹ ਕੁਝ ਕੀਤਾ, ਉਹ ਕਵੇਗਾ ਨਹੀਂ ਜੋ ਕਰਮ ਕਰਨ ਲਈ ਤੁਸੀਂ ਸੰਸਾਰ ਵਿੱਚ ਆਏ ਸੀ ਉਹ ਤੇ ਕੀਤਾ ਹੀ ਨਹੀਂ, ਕਿਉਂਕਿ ਹੋਰ ਹੋਰ ਕਰਮ ਕਾਂਡਾਂ ਵੱਲ ਪਖੰਡਾਂ ਵੱਲ ਜੁੜ ਕੇ ਤੁਸੀਂ ਜੀਵਨ ਵਿਅਰਥ ਗਵਾ ਲਿਆ ਹੈ।
ਸੇਈ ਪੁਰਖ ਹਰ ਸੇਵ ਦੇ ਜਿਨ ਧੁਰ ਮਸਤਕ ਲੇਖ ਲਿਖਾਹੀ।
ਕੋਈ ਮਨੁੱਖ ਪਰਮੇਸ਼ਰ ਦੇ ਸਿਮਰਨ ਵਿੱਚ ਜੁੜਦੇ ਨੇ ਜਿਨ੍ਹਾਂ ਦੇ ਧੁਰੋਂ ਲਿਖੇ ਹੋਏ ਸੰਸਕਾਰ ਜਿਹੜੇ ਨੇ ਗੁਰੂ ਦੀ ਕਿਰਪਾ ਨਾਲ ਚੰਗੀ ਸੰਗਤ ਦੇ ਨਾਲ ਪ੍ਰਗਟ ਹੋ ਜਾਂਦੇ, ਭਾਵ ਜਿਵੇਂ ਬੀਜ ਹੋਵੇ ਤੇ ਧਰਤੀ ਚੰਗੀ ਹੋਵੇ ਤੇ ਬੀਜ ਫਲੀਭੂਤ ਹੋ ਜਾਂਦਾ, ਤੇ ਜੇ ਮਾੜੀ ਧਰਤੀ ਵਿੱਚ ਬੀਜ ਬੀਜ ਦਈਏ ਤੇ ਉਹ ਗੱਲ ਸੜ ਕੇ ਖਤਮ ਹੋ ਜਾਂਦਾ। ਅਸਲ ਵਿੱਚ ਸਾਡੇ ਮੱਥੇ ਤੇ ਸੰਸਕਾਰ ਲਿਖੇ ਨੇ, ਜੇ ਸਤ ਸੰਗਤ ਰੂਪੀ ਗੁਰੂ ਰੂਪੀ ਧਰਤੀ ਮਿਲ ਜਾਵੇ ਤੇ ਉਹ ਬੀਜ ਫਲ ਬਣ ਜਾਂਦਾ। ਹਰ ਇੱਕ ਮਨੁੱਖ ਦੇ ਅੰਦਰ ਪਰਮਾਤਮਾ ਬੀਜ ਮਾਤਰ ਹੈ, ਤੇ ਜਦੋਂ ਚੰਗੀ ਸੰਗਤ ਮਿਲੇ ਚੰਗੀ ਸਿੱਖਿਆ ਮਿਲੇ ਤੇ ਉਹ ਦਰਖਤ ਬਣ ਕੇ ਪ੍ਰਗਟ ਹੁੰਦਾ, ਤੇ ਜੇ ਕੱਲਰ ਵਾਲੀ ਕਰਮ ਕਾਂਡਾਂ ਵਾਲੀ ਪਖੰਡਾਂ ਵਾਲੀ ਨਸ਼ਿਆਂ ਵਾਲੀ ਵਿਕਾਰਾਂ ਵਾਲੀ ਧਰਤੀ ਮਿਲ ਗਈ ਤੇ ਉਹ ਬੀਜ ਹੀ ਜਿਵੇਂ ਮਾੜੀ ਧਰਤੀ ਵਿੱਚ ਬੀਜ ਬੀਜੀਏ ਤੇ ਉਹ ਬੀਜ ਹੀ ਖਤਮ ਹੋ ਜਾਂਦਾ ਨਾ। ਕਾਲਰ ਮੈਂ ਬੀਜ ਬੋਏ ਨਿਪ ਜਾ ਨਾ ਧਾਨ ਪਾਨ, ਮੂਲ ਖੋਵੈ ਰੋਵੈ ਪੁੰਨ, ਜੰਮ ਡੰਡ ਲੱਗ ਗਈ। ਇਸ ਕਰਕੇ ਸੱਚਮੁੱਚ ਇਹ ਸਿਧਾਂਤ ਹੈ ਰੱਬੀ ਬਾਣੀ ਦਾ ਕਿ ਧੁਰੋਂ ਲਿਖੇ ਹੋਏ ਜਿਹੜੇ ਸੰਸਕਾਰ ਨੇ ਉਹ ਜਦੋਂ ਪ੍ਰਗਟ ਹੋਣ ਤੇ ਸੱਚਮੁੱਚ ਫਿਰ ਮਨੁੱਖ ਪਰਮੇਸ਼ਰ ਦੀ ਬੰਦਗੀ ਵਿੱਚ ਜੁੜ ਜਾਂਦਾ ਹੈ।
ਹਰ ਕੇ ਗੁਣ ਨਿਤ ਗਾਵੰਦੇ ਹਰ ਗੁਣ ਗਾਏ ਗੁਣੀ ਸਮਝਾਹੀ।
ਐਸੇ ਜੀਵ ਫਿਰ ਸਦਾ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਤੇ ਗੁਣ ਗਾ ਗਾ ਕੇ ਗੁਣੀ ਪਰਮੇਸ਼ਰ ਦੀ ਸਿੱਖਿਆ ਹੋਰਨਾਂ ਨੂੰ ਵੀ ਦ੍ਰਿੜ ਕਰਾਉਂਦੇ ਹਨ।
ਵਡਿਆਈ ਵੱਡੀ ਗੁਰਮੁਖਾ ਗੁਰਪੂਰਾ ਹਰ ਨਾਮ ਸਮਾਹੀ।
ਗੁਰਮੁਖਾਂ ਦੀ ਇਹ ਵਡਿਆਈ ਹੈ, ਉਹਨਾਂ ਦੀ ਵੱਡੀ ਵਡਿਆਈ ਇਹ ਹੈ ਕਿ ਉਹ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦਾ ਨਾਮ ਜਪ ਕੇ ਸਦਾ ਨਾਮ ਦੇ ਵਿੱਚ ਲੀਨ ਰਹਿੰਦੇ ਹਨ। ਸਤਿਗੁਰੂ ਕਿਰਪਾ ਕਰਨ, ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ, ਆਹ ਹੁਣ ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੀ ਜੋ ਲੜੀਵਾਰ ਕਥਾ ਹੈ ਉਸ ਪਾਵਨ ਸ਼ਬਦ ਦੀ ਵਿਚਾਰ ਨਾਲ ਸਾਰੇ ਜੁੜਨ ਦਾ ਯਤਨ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਲਾਲਣ ਰਾਵਿਆ ਕਵਣ ਗਤੀਰੀ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਅਗੰਮੀ ਵਾਕ ਸੂਹੀ ਰਾਗ ਵਿੱਚ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 739 ਤੇ ਸ਼ੋਭਨੀਕ ਹਨ। ਗਰੀਬ ਨਵਾਜ ਇੱਕ ਜਗਿਆਸੂ ਦੀ ਦੂਸਰੇ ਜਗਿਆਸੂ ਨਾਲ ਜੋ ਗੱਲਬਾਤ ਹੋ ਰਹੀ ਹੈ ਵੀ ਜਿਹੜਾ ਜੀਵ ਪਰਮੇਸ਼ਰ ਨਾਲ ਜੁੜਿਆ ਹੁੰਦਾ ਉਹਨੂੰ ਦੂਜਾ ਪੁੱਛਦਾ ਵੀ ਤੂੰ ਕਿਹੜੇ ਤਰੀਕੇ ਨਾਲ ਪਰਮਾਤਮਾ ਨੂੰ ਪ੍ਰਾਪਤ ਕੀਤਾ। ਸਾਹਿਬ ਜੀ ਇਵੇਂ ਉੱਤਮ ਪੁਰਸ਼ ਦੀ ਮੱਧਮ ਪੁਰਸ਼ ਨਾਲ ਗੱਲਬਾਤ ਕਰਵਾ ਕੇ ਇੱਕ ਸਖੀ ਦੀ ਦੂਸਰੀ ਸਖੀ ਨਾਲ ਗੱਲ ਕਰਾ ਕੇ ਸਾਨੂੰ ਸਿੱਖਿਆ ਦੇ ਰਹੇ ਨੇ, ਕਿਰਪਾ ਕਰ ਰਹੇ ਨੇ। ਲਾਲਨ ਰਾਵਿਆ ਕਵਨ ਗਤੀਰੀ, ਹੇ ਮੇਰੀ ਸਖੀ, ਹੇ ਮੇਰੀ ਸਹੇਲੀ, ਕਿਉਂਕਿ ਆਤਮਾ ਬੇਨਤੀ ਕਰ ਰਹੀ ਸਖੀ ਰੂਪ ਵਿੱਚ ਕਿ ਤੂੰ ਲਾਲਨ ਮੇਰੇ ਲਾਲ ਪ੍ਰਭੂ ਨੂੰ ਕਿਹੜੇ ਤਰੀਕੇ ਨਾਲ ਪ੍ਰਾਪਤ ਕੀਤਾ ਹੈ, ਸਿਮਰਿਆ ਪਾਇਆ ਹੈ।
ਸਖੀ ਬਤਾਵੋ ਮੁਝ ਮਤੀਰੀ,
ਹੇ ਸਖੀ ਹੇ ਸਹੇਲੀ ਮੈਨੂੰ ਉਹ ਮਤ ਦੱਸ, ਮੈਨੂੰ ਉਹ ਅਕਲ ਦੇ ਜਿਸ ਅਕਲ ਦੇ ਨਾਲ ਤੂੰ ਪਰਮੇਸ਼ਰ ਨੂੰ ਸਿਮਰਿਆ। ਤੇ ਬਾਣੀ ਵਿੱਚ ਅਰਦਾਸ ਵੀ ਕੀਤੀ ਗਈ, ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਾਧਾਂ, ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ, ਅਕਲੀ ਪੜ ਕੇ ਬੁੱਝੀਐ ਅਕਲੀ ਕੀਚੈ ਦਾਨ। ਇਹ ਉਹ ਅਕਲ ਹੈ ਜਿਹੜੀ ਪਰਮੇਸ਼ਰ ਤੋਂ ਗੁਰੂ ਤੋਂ ਮਿਲਦੀ ਹੈ, ਵਿਵੇਕ ਬੁੱਧ, ਜਿੱਥੇ ਚੰਗੇ ਮਾੜੇ ਸਾਰ ਅਸਾਰ ਸਰ ਅਫਸਰ ਦੀ ਮਨੁੱਖ ਨੂੰ ਪਹਿਚਾਣ ਹੋ ਜਾਂਦੀ ਹੈ। ਸਾਹਿਬ ਕਹਿੰਦੇ ਇੱਕ ਸਖੀ ਦੂਸਰੀ ਸਖੀ ਨੂੰ ਆਖਰੀ ਮੈਨੂੰ ਉਹ ਮਤ, ਮੈਨੂੰ ਉਹ ਅਕਲ ਦੱਸ। ਜਿਵੇਂ ਬਾਬਾ ਫਰੀਦ ਜੀ ਦੇ ਕੋਲ ਇੱਕ ਜਗਿਆਸੂ ਜਾ ਕੇ ਬੇਨਤੀ ਕਰਨ ਲੱਗਾ, ਕਿਉਂਕਿ ਜਦੋਂ ਅਸੀਂ ਆਤਮਾ ਦੀ ਗੱਲ ਕਰਾਂਗੇ, ਆਤਮਾ ਨੂੰ ਸਤਿਗੁਰਾਂ ਨੇ ਭਾਈ ਰੇ ਵੀ ਕਿਹਾ, ਤੇ ਆਵੋ ਭੈਣੇ ਗੱਲ ਮਿਲੈ ਅੰਕ ਸਹੇਲੜੀਆਂ, ਮਿਲਕੇ ਕਰੈ ਕਹਾਣੀਆਂ ਸਮਰੱਥ ਕੰਥਕੀਆਂ, ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ। ਭਾਵ ਜਿਹੜੀ ਆਤਮਾ ਹੈ, ਆਤਮਾ ਨੂੰ ਭਾਈ ਰੇ ਕਹਿ ਲਓ, ਆਤਮਾ ਨੂੰ ਭੈਣੇ ਕਹਿ ਲਵੋ, ਆਤਮਾ ਲਿੰਗ ਪਲਿੰਗ ਵਿੱਚ ਨਹੀਂ ਹੈ। ਸਰੀਰ ਜਿਹੜਾ ਹੈ ਉਹ ਮੇਲ ਅਤੇ ਫੀ ਮੇਲ ਹੋ ਸਕਦਾ, ਸਰੀਰ ਕਰਕੇ ਆਪਾਂ ਕਹਿ ਸਕਦੇ ਆ ਪੁਰਸ਼ ਹੈ, ਆ ਇਸਤਰੀ ਹੈ, ਆ ਗਰੀਬ ਹੈ, ਆ ਅਮੀਰ ਹੈ, ਆ ਰਾਜਾ ਹੈ, ਆ ਪ੍ਰਜਾ ਹੈ। ਪਰ ਜਦੋਂ ਆਤਮਾ ਦੀ ਗੱਲ ਆਈ, ਆਤਮਾ ਜੀਵ ਆਤਮਾ ਹੈ, ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਅਸਲ ਵਿੱਚ ਪਰਮੇਸ਼ਰ ਦੀ ਅੰਸ਼ ਹੈ। ਅਤੇ ਉਸ ਆਤਮਾ ਨੂੰ ਭੈਣ ਕਹਿ ਲਵੋ, ਭਰਾ ਕਹਿ ਲਵੋ, ਜਿਵੇਂ ਪਰਮੇਸ਼ਰ ਨਾ ਨਰ ਹੈ ਨਾ ਨਾਰ ਹੈ, ਪਰਮੇਸ਼ਰ ਨਾ ਇਸਤਰੀ ਹੈ ਨਾ ਪੁਰਸ਼ ਹੈ, ਆਤਮਾ ਵੀ ਇਵੇਂ ਨਾ ਇਸਤਰੀ ਹੈ ਨਾ ਪੁਰਸ਼ ਹੈ, ਆਤਮਾ ਵੀ ਪਰਮਾਤਮਾ ਦਾ ਰੂਪ ਹੈ। ਗਰੀਬ ਨਵਾਜ ਕਿਰਪਾ ਕਰ ਰਹੇ ਨੇ ਕਿ ਉਹਨੂੰ ਸਖੀ ਕਹਿ ਲਵੋ, ਉਹਨੂੰ ਭਾਈ ਕਹਿ ਲਵੋ, ਕਿਉਂਕਿ ਗਰੀਬ ਨਵਾਜ ਨੇ ਸਿੱਖਿਆ ਦਿੱਤੀ ਕਿ ਇੱਕ ਆਤਮਾ ਦੂਸਰੀ ਆਤਮਾ ਨੂੰ ਪੁੱਛਦੀ। ਜਿਵੇਂ ਬਾਬਾ ਫਰੀਦ ਜੀ ਕੋਲ ਇੱਕ ਜਗਿਆਸੂ ਆਇਆ ਅਤੇ ਪੁੱਛਣ ਲੱਗਾ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆ ਮੰਤ, ਕਵਣ ਸੋ ਵੇਸੋ ਹਉਂ ਕਰੀ ਜਿੱਤ ਵਸ ਆਵੀ ਕੰਤ। ਅਤੇ ਬਾਬਾ ਫਰੀਦ ਜੀ ਦੀ ਸਿੱਖਿਆ ਸੀ, ਨਿਵਣ ਸੋ ਅੱਖਰ ਖਵਣ ਗੁਣ, ਜੇਬਾ ਮਣੀਆਂ ਮੰਤ, ਇਹ ਤਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਜੇ ਆ ਨਿਮਰਤਾ ਵਾਲਾ, ਜੇ ਜੀਵਨ ਵਿੱਚ ਖਿਮਾ ਕਰਨ ਵਾਲਾ, ਜੇ ਆਪਣੀ ਰਸਨਾ ਤੋਂ ਸ਼ੁੱਭ ਬੋਲ ਬੋਲਣ ਵਾਲਾ ਤੈਨੂੰ ਮੰਤਰ, ਤੇਰਾ ਸੁਭਾਅ ਇਹ ਬਣ ਜਾਵੇ ਤੇ ਸੱਚਮੁੱਚ ਦੁਨਿਆਵੀ ਕੰਤ ਵੀ ਵਸ ਵਿੱਚ ਆ ਜਾਂਦਾ ਤੇ ਪ੍ਰਭੂ ਰੂਪੀ ਕੰਤ ਦੀ ਵੀ ਹੇ ਜੀਵ ਰੂਪੀ ਆਤਮਾ ਭੈਣ ਤੂੰ ਪ੍ਰਾਪਤੀ ਕਰ ਲਵੇਂਗੀ। ਇਵੇਂ ਇੱਕ ਜਗਿਆਸੂ ਦੂਸਰੇ ਜਗਿਆਸੂ ਨੂੰ ਕਹਿ ਰਿਹਾ ਹੈ,
ਸੁਹਬ ਸੁਹਬ ਸੁਹਵੀ।
ਸੂਹਾ ਰੰਗ ਜਿਹੜਾ ਹੈ ਨਾ, ਜਾਂ ਲਾਲ ਰੰਗ ਜਿਹੜਾ ਹੈ, ਇਹ ਸਤਿਗੁਰਾਂ ਨੇ ਪ੍ਰਤੀਕ ਮੰਨਿਆ ਬੰਦਗੀ ਦਾ। ਜਿਵੇਂ ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਭਾਵ ਦੁਨਿਆਵੀ ਤੌਰ 'ਤੇ ਜਿਵੇਂ ਲਾਲ ਰੰਗ ਤਾਕਤ ਦਾ, ਲਾਲੀ ਜਿਹੜੀ ਹੈ ਉਹ ਸੁੰਦਰਤਾ ਦੀ, ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸਾਹਿਬ ਕਹਿੰਦੇ, ਹੇ ਨਾਮ ਜਪਣ ਵਾਲੀ, ਹੇ ਪ੍ਰਭੂ ਨੂੰ ਮਿਲੀ ਹੋਈ ਜੀਵ ਆਤਮਾ, ਵੇਖੋ ਸ਼ਬਦ ਵਰਤਿਆ ਸਾਹਿਬ ਨੇ, ਕਹਿਣ ਲੱਗੇ ਤੇਰੀ ਇੰਨੀ ਲਾਲੀ, ਇੰਨਾ ਤੇਰਾ ਤੇਜ ਤਪ ਕਿ ਵੇਖ ਤੂੰ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਸੂਹੇ ਰੰਗ ਵਾਲੀ ਬਣ ਗਈ ਹੈ। ਭਾਵ ਗਰੀਬ ਨਵਾਜ ਨੇ ਸੂਹਬ ਸੂਹਬ ਸੂਹਵੀ, ਭਾਵ ਕਿ ਹੇ ਜਗਿਆਸੂ ਤੇਰੀ ਇਹ ਲਾਲੀ, ਤੇਰੀ ਇਹ ਚੜ੍ਹਦੀ ਕਲਾ ਕਿਵੇਂ ਬਣੀ ਹੈ। ਜਿਵੇਂ ਜੱਜ ਹੈਰਾਨ ਹੁੰਦਾ ਹੋਵੇਗਾ ਕਿ ਮੈਂ ਤੇ ਭਾਈ ਸਤਵੰਤ ਸਿੰਘ ਨੂੰ ਫਾਂਸੀ ਦਾ ਹੁਕਮ ਦੇ ਰਿਹਾ ਤੇ ਇਹਦੇ ਚਿਹਰੇ ਤੇ ਲਾਲੀਆਂ ਆ ਰਹੀਆਂ ਨੇ, ਜਲਾਦ ਕਹਿ ਰਿਹਾ ਹੋਵੇਗਾ ਕਿ ਫਾਂਸੀ ਦੇ ਤਖ਼ਤੇ ਤੇ ਚੜ੍ਹਨ ਲੱਗਿਆਂ ਵੇਖਾਂਗੇ ਭਲਾ ਭਾਈ ਸਤਵੰਤ ਸਿੰਘ ਦੇ ਭਾਈ ਕੀਰ ਸਿੰਘ ਦਾ ਰੰਗ ਕਿਹੋ ਜਿਹਾ ਹੁੰਦਾ, ਤੇ ਉਹ ਰੰਗ ਲਾਲ ਸੁਰਖ ਭਖਦਾ ਹੋਵੇ ਤੇ ਫਾਂਸੀ ਤੇ ਲਟਕਣ ਲੱਗਿਆਂ ਬੋਲੇ ਸੋ ਨਿਹਾਲ ਤੇ ਸਤਿ ਸ੍ਰੀ ਅਕਾਲ ਦਾ ਜਕਾਰਾ ਗਜਾਇਆ ਹੋਵੇ, ਸੱਚਮੁੱਚ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸਾਹਿਬ ਕਹਿੰਦੇ ਲਾਲੀ ਕਿਵੇਂ ਬਣੀ ਹੈ, ਸੂਹਬ ਸੂਹਬ ਸੂਹ ਹੀ। ਅੱਗੇ ਕਿਰਪਾ ਕਰ ਰਹੇ ਹਨ,
ਆਪਣੇ ਪ੍ਰੀਤਮ ਕਾ ਰੰਗ ਰਤੀ।
ਇਹ ਜੀਵ ਰੂਪੀ ਆਤਮਾ, ਇਹ ਸਖੀ ਤੂੰ ਆਪਣੇ ਪ੍ਰੀਤਮ ਦੇ ਰੰਗ ਵਿੱਚ ਰੰਗੀ ਹੋਈ ਹੈ।
ਰਹਾਓ,
ਸਤਿਗੁਰਾਂ ਨੇ ਰਹਾਓ ਤੇ ਵਿਸ਼ਰਾਮ ਦੇ ਕੇ ਸਮਝਾਇਆ ਕਿ ਇਹਨਾਂ ਪਾਵਨ ਤੁਕਾਂ ਦੇ ਅੰਦਰ, ਪਾਵਨ ਗੁਰ ਪੰਕਤੀਆਂ ਦੇ ਅੰਦਰ ਸ਼ਬਦ ਦਾ ਅੰਤਰੀਵ ਭਾਵ ਹੈ।
ਪਾਵ ਮਲੋਵਾ ਸੰਗ ਨੈਣ ਪਤੀਰੀ।
ਇਹ ਸਖੀ, ਜੇ ਤੂੰ ਮੈਨੂੰ ਪਰਮੇਸ਼ਰ ਨਾਲ ਜੋੜ ਦੇਵੇਂ ਤੇ ਮੈਂ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨਾਲ ਤੇਰੇ ਪੈਰ ਸਾਫ਼ ਕਰ ਦੇਵਾਂਗੀ। ਭਾਵ ਜੇ ਸੱਚਮੁੱਚ ਤੂੰ ਮੈਨੂੰ ਪਰਮੇਸ਼ਰ ਮਿਲਾ ਦੇਵੇਂ, ਭਾਵ ਅੱਗੇ ਕੋਈ ਪਖੰਡੀ ਨਾ ਹੋਵੇ। ਸਾਹਿਬ ਕਹਿੰਦੇ ਸੱਚਮੁੱਚ ਰੱਬ ਨਾਲ ਕੋਈ ਜੁੜਿਆ ਹੋਵੇ ਤੇ ਉਹਦੇ ਅਦਬ ਸਤਿਕਾਰ ਵਿੱਚ ਤਾਂ ਇੱਥੇ ਤੱਕ ਵੀ ਕਿਹਾ ਗਿਆ, ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੈ ਪ੍ਰਾਨ ਅਕੋਰ। ਮੈਂ ਘੁੱਟ ਕੇ ਪੈਰ ਫੜ ਲਵਾਂ, ਆਪਣੀ ਰਸਨਾ ਤੋਂ ਉਹਦਾ ਜਸ ਕਵਾਂ, ਤੇ ਜੇ ਮੇਰੇ ਕਿਤੇ ਪ੍ਰਾਣਾਂ ਦੀ ਭੇਟਾ ਵੀ ਦੇਣੀ ਪਵੇ ਤੇ ਕੋਈ ਸੌਦਾ ਮਹਿੰਗਾ ਨਹੀਂ, ਪਰ ਹੋਵੇ ਰੱਬ ਦਾ ਮਿਲਾਪ, ਪਖੰਡੀ ਨਾ ਹੋਵੇ, ਕਰਮ ਕਾਂਡੀ ਨਾ ਹੋਵੇ। ਸਾਹਿਬ ਕਹਿੰਦੇ, ਇਹ ਸਖੀ ਜੇ ਤੂੰ ਮੈਨੂੰ ਰੱਬ ਨਾਲ ਜੋੜ ਦੇਵੇਂ। ਹੁਣ ਇੱਥੇ ਸਖੀ ਸ਼ਬਦ ਵਰਤਿਆ, ਭਾਵ ਇੱਕ ਆਤਮਾ ਦੂਜੀ ਆਤਮਾ ਨੂੰ ਕਹਿ ਰਹੀ ਹੈ ਕਿ ਪਾਮ ਮਲੋਵੋ, ਮੈਂ ਤੇਰੇ ਚਰਨ ਤੇਰੇ ਪੈਰ ਮਲਾਂਗੀ ਕਾਹਦੇ ਨਾਲ ਸੰਗ ਨੈਣ ਪਤੀਰੀ ਅੱਖਾਂ ਦੀਆਂ ਪਲਕਾਂ ਭਾ ਪੁਤਲੀਆਂ ਦੇ ਨਾਲ
ਪਠਾਵੋ ਜਾਉ ਤਤੀਰੀ
ਤੂੰ ਮੈਨੂੰ ਹੁਕਮ ਕਰੇ ਕਿ ਫਲਾਣੀ ਜਗ੍ਹਾ ਤੇ ਜਾ ਮੈਂ ਦੌੜ ਕੇ ਚਲੀ ਜਾਵਾਂਗੀ ਕਿਉਂਕਿ ਤੇਰਾ ਹੁਕਮ ਮੰਨਾਂਗੀ। ਹੁਣ ਇੱਥੇ ਆਪਾਂ ਨਿਰਣਾ ਕਰਨਾ ਵੀ ਗੁਰੂ ਅਰਜਨ ਦੇਵ ਰੂਪੀ ਸਖੀ ਗੁਰੂ ਰਾਮਦਾਸ ਰੂਪੀ ਸਖੀ ਨਾਲ ਗੱਲਬਾਤ ਕਰ ਰਹੀ ਹੈ ਤੇ ਗੁਰੂ ਰਾਮਦਾਸ ਰੂਪੀ ਸਖੀ ਨੇ ਕਿਹਾ ਬਾਬੇ ਪ੍ਰਿਥੀ ਚੰਦ ਨੂੰ ਕਿ ਸਾਡੇ ਤਾਏ ਦੇ ਪੁੱਤਰ ਸਹਾਰੀ ਮੱਲ ਦੇ ਲੜਕੇ ਦਾ ਲਾਹੌਰ ਦੀ ਧਰਤੀ ਤੇ ਵਿਆਹ ਜਾਏਗਾ। ਕਹਿਣ ਲੱਗਾ ਜੀ ਇੰਨੀ ਦੂਰੀ ਮੈਂ ਕਿਵੇਂ ਬਰਦਾਸ਼ਤ ਕਰਾਂਗਾ, ਮੇਰੇ ਤੋਂ ਬਿਨਾਂ ਪ੍ਰਬੰਧ ਕਿਵੇਂ ਚੱਲੇਗਾ, ਜਾਣਾ ਪੈਣਾ ਸੀ ਨਾ, ਮੁਸ਼ਕਿਲ ਸੀ, ਸੰਘਰਸ਼ ਕਰਨਾ ਪੈਣਾ ਸੀ, ਇਨਕਾਰ ਕਰ ਦਿੱਤਾ। ਬਾਬੇ ਮਹਾਂਦੇਵ ਨੂੰ ਆਖਿਆ, ਕਹਿਣ ਲੱਗੇ ਤੂੰ ਜਾ। ਕਹਿੰਦਾ ਮੈਂ ਤੇ ਅਵਧੂਤ ਹਾਂ, ਤਿਆਗੀ ਹਾਂ, ਮੇਰੇ ਵੱਲੋਂ ਕੋਈ ਮਰੇ ਕੋਈ ਜੀਵੇ ਕਿਸੇ ਦਾ ਵਿਆਹ ਹੋਵੇ ਮੈਂ ਕੀ ਲੈਣਾ। ਜਦੋਂ ਗੁਰੂ ਅਰਜਨ ਦੇਵ ਨੂੰ ਆਵਾਜ਼ ਮਾਰੀ ਸਾਹਿਬ, ਕਹਿਣ ਲੱਗੇ ਇਹ ਤਾਂ ਆਨੰਦ ਕਾਰਜ ਵਿਆਹ ਵਾਲਾ ਖੁਸ਼ੀ ਦਾ ਕਾਰਜ ਹੈ, ਰਿਸ਼ਤੇਦਾਰ ਮਿਲਣ ਨੇ ਮਠਿਆਈਆਂ ਛਕਣ ਛਕਾਉਣ ਵਾਲਾ ਕਾਰਜ ਹੈ, ਜੇ ਕਿਤੇ ਤੁਸੀਂ ਮੈਨੂੰ ਲਾਹੌਰ ਇਹ ਹੁਕਮ ਦੇ ਕੇ ਭੇਜੋ ਕਿ ਦੇਗ ਵਿੱਚ ਉਬਲਣਾ, ਤੱਤੀ ਤਵੀ 'ਤੇ ਬਹਿਣਾ, ਇਹ ਗੁਰੂ ਰਾਮਦਾਸ ਰੂਪੀ ਸਖੀ ਮੈਂ ਉੱਥੇ ਵੀ ਜਾਣ ਲਈ ਤਿਆਰ ਹਾਂ। ਸਾਹਿਬ ਨੇ ਕਿਹਾ ਇਹ ਤੋਂ ਸੁਗਮ ਕਾਜ ਮੈਂ ਮੋਹੇ, ਜਹਾਂ ਪਠੋ ਤੈ ਆਨੰਦ ਹੋਏ, ਜੈ ਜਾਵਰ ਮੈਂ ਜੀਵਨ ਸੰਸੈ, ਦੇਹੋ ਆਗਿਆ ਮੋਏ ਹੋਏ ਨਸੰਸੈ, ਜੈ ਬੈਸਾਲੈ ਤੈ ਬੈਸੈ ਸਵਾਮੀ, ਜੈ ਭੇਜੈ ਤੈ ਜਾਵਾਂ, ਸਭ ਨਗਰੀ ਮੈਂ ਇੱਕੋ ਰਾਜਾ, ਸਭੇ ਪਵਿੱਤ ਹੈ ਥਾਵਾਂ। ਗੁਰੂ ਅਰਜਨ ਦੇਵ ਰੂਪੀ ਸਖੀ ਗੁਰੂ ਰਾਮਦਾਸ ਰੂਪੀ ਸਖੀ ਨੂੰ ਕਹਿ ਰਹੀ ਹੈ ਕਿ ਹੇ ਗੁਰੂ ਰਾਮਦਾਸ ਰੂਪੀ ਸਖੀ, ਜੇ ਤੂੰ ਮੈਨੂੰ ਪਰਮੇਸ਼ਰ ਨਾਲ ਮਿਲਾ ਦਵੇਂ ਤੇ ਸੱਚਮੁੱਚ ਹੇ ਗੁਰੂ ਰਾਮਦਾਸ ਰੂਪੀ ਸਖੀ ਮੈਂ ਤੁਹਾਡੇ ਚਰਨ ਆਪਣੇ ਨੈਣਾ ਨੇਤਰਾਂ ਦੀਆਂ ਪੁਤਲੀਆਂ ਨਾਲ ਸਾਫ਼ ਕਰਾਂ। ਹੇ ਗੁਰੂ ਰਾਮਦਾਸ ਰੂਪੀ ਸਖੀ, ਜਹਾਂ ਪਠਾਵੋ ਜਿੱਧਰ ਤੁਸੀਂ ਭੇਜੋਗੇ, ਜਾਓ ਤਤੀਰੀ, ਮੈਂ ਉਸ ਪਾਸੇ ਵੱਲ ਜਾਵਾਂਗੀ, ਇਨਕਾਰ ਨਹੀਂ ਕਰਾਂਗੀ। ਗੁਰੂ ਅਰਜਨ ਦੇਵ ਰੂਪੀ ਸਖੀ ਇਵੇਂ ਗੁਰੂ ਰਾਮਦਾਸ ਮਹਾਰਾਜ ਰੂਪੀ ਸਖੀ ਨੂੰ ਆਖ ਰਹੀ ਹੈ।
ਜਪ ਤਪ ਸੰਜਮ ਦਿਓ ਜਤੀਰੀ,
ਮੈਂ ਆਪਣਾ ਜਪ ਤਪ ਸੰਜਮ ਤੇ ਜਤ ਤੈਨੂੰ ਭੇਟਾ ਦੇ ਰੂਪ ਵਿੱਚ ਦੇ ਦਵਾਂ, ਜੇ ਤੂੰ ਮੈਨੂੰ ਪਰਮੇਸ਼ਰ ਮਿਲਾ ਦਵੇਂ।
ਇੱਕ ਨਿਮਕ ਮਿਲਾਵੋ ਮੋਹਿ ਪ੍ਰਾਨ ਪਤੀਰੀ,
ਨਿਮਕ ਜਿੰਨਾ ਸਮਾਂ ਅੱਖ ਝਮਕਣ ਸਮਾਂ ਜਿੰਨਾ ਸਮਾਂ ਮੈਨੂੰ ਪ੍ਰਾਣਾਂ ਦਾ ਪਤੀ ਮਿਲਾ ਦਿਓ। ਵੇਖੋ ਦੁਨਿਆਵੀ ਤੌਰ 'ਤੇ ਕੋਈ ਰਾਸ਼ਟਰਪਤੀ, ਕੋਈ ਸੈਨਾਪਤੀ, ਕੋਈ ਕੁਲਪਤੀ, ਪਰ ਪ੍ਰਾਣਪਤੀ ਇੱਕੋ ਹੀ ਹੈ। ਸਾਹਿਬ ਕਹਿੰਦੇ ਉਹ ਪ੍ਰਾਣਪਤੀ ਮਿਲ ਜਾਵੇ ਨਾ ਤੇ ਭਾਵੇਂ ਇੱਕ ਨਿਮਕ ਜਿੰਨੇ ਸਮੇਂ ਲਈ ਮਿਲੇ, ਮੈਂ ਇਹਦੇ ਬਦਲੇ ਆਪਣਾ ਸਭ ਕੁਝ ਤੈਨੂੰ ਅਰਪਣ ਕਰਨ ਵਾਸਤੇ ਤਿਆਰ ਹਾਂ।
ਮਾਨ ਅਹੰ ਬੁੱਧ ਹਤੀਰੀ,
ਮੈਂ ਆਪਣੀ ਜ਼ਿੰਦਗੀ ਦਾ ਉਹ ਮਾਣ, ਉਹ ਬਲ ਤੇ ਉਹ ਹੰਕਾਰ ਜਿਹੜਾ ਪਰਮੇਸ਼ੁਰ ਤੋਂ ਵਿਛੋੜਦਾ ਹੋਵੇ ਉਹਨੂੰ ਆਪਣੀ ਜ਼ਿੰਦਗੀ ਵਿੱਚੋਂ ਖਤਮ ਕਰਦਿਆਂ, ਤਿਆਗ ਕਰਦਿਆਂ।
ਸਾ ਨਾਨਕ ਸੁਹਾਗਵਤੀਰੀ,
ਕਿਰਪਾ ਕਰ ਰਹੇ ਨੇ ਸਤਿਗੁਰੂ ਜੀ ਕਿ ਜਿਹੜਾ ਜੀਵ ਜਿਹੜੀ ਜੀਵ ਆਤਮਾ ਆਪਣਾ ਉਹ ਮਾਣ ਤਾਣ ਤੇ ਹੰਕਾਰ ਤਿਆਗ ਦਿੰਦਾ, ਅਸਲ ਵਿੱਚ ਸਾ ਨਾਨਕ ਸੁਹਾਗਵਤੀਰੀ, ਹੇ ਨਾਨਕ ਉਹ ਜੀਵ ਰੂਪੀ ਆਤਮਾ ਜਿਹੜੀ ਹੈ ਸੁਹਾਗ ਭਾਗ ਵਾਲੀ ਬਣਦੀ ਹੈ। ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਦਰ ਸੱਚ ਮੁੱਖ ਉਜਲਾ, ਖਸਮੈ ਮਾਏ ਸਮਾਏ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਤੇ ਅੱਗੋਂ ਜਵਾਬ ਦੇਣਗੀਆਂ ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ, ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ, ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਭਾਵੋ। ਸੱਚਮੁੱਚ ਜਿਹੜੇ ਧਰਮ ਦੇ ਨਾਂ ਤੇ ਕੁਰਬਾਨ ਹੋ ਜਾਂਦੇ ਨੇ, ਪਰਉਪਕਾਰ ਕਰ ਜਾਂਦੇ ਨੇ, ਉਹ ਮਾਲਕ ਦੇ ਦਰ ਤੇ ਸੁਹਾਗਣਾ ਬਣ ਕੇ ਉਸ ਕੰਤ ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ। ਤੇ ਐਸੇ ਸੂਰਮਿਆਂ ਦਾ ਜਦੋਂ ਫਿਰ ਆਪਾਂ ਜੀਵਨ ਪੜ੍ਹੀਏ, ਭਾਈ ਸਤਵੰਤ ਸਿੰਘ ਹੋਣਾ ਦੀ ਕੁਰਬਾਨੀ ਨੂੰ ਵੇਖ ਕੇ ਉਹਨਾਂ ਦੀ ਧਰਮ ਪਤਨੀ ਨੇ ਵੀ ਇਹ ਨਿਰਣਾ ਕੀਤਾ ਕਿ ਕਿਸੇ ਬੇਮੁੱਖ, ਕਿਸੇ ਗੈਰਤਹੀਣ ਮਨੁੱਖ ਦੀ ਪਤਨੀ ਹੋਣ ਨਾਲੋਂ ਕਿਸੇ ਸ਼ਹੀਦ ਦੀ ਵਿਧਵਾ ਹੋਣ ਵਿੱਚ ਵੀ ਮਾਣ ਹੈ। ਉਹਨੇ ਆਪਣੇ ਜੀਵਨ ਦੇ ਕੁਝ ਸਾਲ ਭਾਈ ਸਤਵੰਤ ਸਿੰਘ ਹੋਣਾ ਨੂੰ ਆਪਣਾ ਪਤੀ ਮੰਨ ਕੇ ਬਤੀਤ ਕੀਤੇ ਤੇ ਪਿਛਲੇ ਸਮੇਂ ਜਦੋਂ ਉਹ ਵੀ ਅਕਾਲ ਚਲਾਣਾ ਕਰ ਗਏ ਸਨ ਤੇ ਅੱਜ ਦੇ ਦਿਨ ਉਹਨਾਂ ਦੀ ਵੀ ਜਿਹੜੀ ਯਾਦ ਹੈ ਉਹਨਾਂ ਦੇ ਪਿੰਡ ਅਗਵਾਨ ਵਿਖੇ ਉਹਨਾਂ ਦੇ ਪਰਿਵਾਰ ਵੱਲੋਂ ਪੰਥਕ ਰੂਪ ਵਿੱਚ ਮਨਾਈ ਜਾਂਦੀ ਹੈ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਲ ਸੰਬੰਧਿਤ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਸ਼੍ਰੀ ਅਖੰਡਪਾਠ ਸਾਹਿਬ ਆਰੰਭ ਕਰਵਾ ਕੇ ਭੋਗ ਪਵਾਏ ਗਏ, ਸਮਾਗਮ ਕੀਤਾ ਗਿਆ, ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਅੱਜ ਪਿੰਡ ਅਗਵਾਨ ਜ਼ਿਲ੍ਹਾ ਗੁਰਦਾਸਪੁਰ ਵਿਖੇ ਉਹਨਾਂ ਸਮੁੱਚੇ ਸ਼ਹੀਦਾਂ ਨੂੰ ਯਾਦ ਕਰਦਿਆਂ ਭਾਈ ਸਤਵੰਤ ਸਿੰਘ ਜੀ ਦੇ ਨਗਰ ਵਿਖੇ ਗੁਰਮਤਿ ਸਮਾਗਮ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ, ਜਿਸ ਵਿੱਚ ਸੰਗਤਾਂ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਆਪਣਾ ਅਸਲੀ ਸਤਿਕਾਰ, ਆਪਣਾ ਅਕੀਦਾ ਅਰਪਣ ਕਰ ਰਹੀਆਂ ਨੇ, ਕਿਉਂਕਿ ਪਰਵਾਨੇ ਜ਼ਿੰਦਗੀ ਦਾ ਇਤਬਾਰ ਨਹੀਂ ਕਰਦੇ, ਸ਼ਮਾਂ ਤੇ ਸੜ ਮਰਨੋਂ ਨਹੀਂ ਡਰਦੇ। ਕੀ ਕਹੀਏ ਉਹਨਾਂ ਲੋਕਾਂ ਨੂੰ ਜਿਹੜੇ ਸ਼ਹੀਦਾਂ ਦਾ ਸਤਿਕਾਰ ਨਹੀਂ ਕਰਦੇ। ਸੱਚਮੁੱਚ ਸ਼ਹੀਦ ਦੀ ਜਿਹੜੀ ਮੌਤ ਹੈ ਉਹ ਵੀ ਕੌਮਾਂ ਵਾਸਤੇ ਜ਼ਿੰਦਗੀ ਹੋਇਆ ਕਰਦੀ ਹੈ। ਸਿੱਖ ਕੌਮ ਦੀ ਅਣਖ ਅਤੇ ਗੈਰਤ ਨੂੰ ਬਚਾਇਆ ਇਹਨਾਂ ਸ਼ਹੀਦਾਂ ਨੇ ਜਿਹੜੇ ਫਾਂਸੀਆਂ ਦੇ ਤਖ਼ਤਿਆਂ 'ਤੇ ਚੜ੍ਹ ਗਏ, ਪਰ ਉਹਨਾਂ ਨੇ ਸਿੱਖ ਕੌਮ ਨੂੰ ਕਦੇ ਹੀਣ ਭਾਵਨਾ ਦੇ ਵਿੱਚ ਨਹੀਂ ਜਾਣ ਦਿੱਤਾ। ਜਦੋਂ ਵੀ ਕੋਈ ਸਿੱਖ ਸ਼ਹੀਦ ਹੁੰਦਾ ਤਾਂ ਉਹਦੇ ਸਾਹਮਣੇ ਇਹ ਸਿਧਾਂਤ ਆ ਜਾਂਦਾ ਕਿ ਸਤਿਗੁਰਾਂ ਨੇ ਸਾਡੀ ਖਾਤਰ ਸਰਬੰਸ ਕੁਰਬਾਨ ਕਰ ਦਿੱਤਾ। ਉਸ ਤੋਂ ਬਾਅਦ ਤਾਂ ਚਰੱਖੜੀਆਂ 'ਤੇ ਚੜ੍ਹਨ ਵਾਲੇ, ਰੰਬੀਆਂ ਨਾਲ ਖੋਪਰ ਲਵਾਉਣ ਵਾਲੇ, ਆਰਿਆਂ ਨਾਲ ਚੀਰੇ ਜਾਣ ਵਾਲੇ, ਫਾਂਸੀਆਂ ਦੇ ਰੱਸੇ ਚੁੰਮਣ ਵਾਲੇ ਤਿਆਰ ਹੋ ਗਏ। ਔਰ ਸਦਾ ਲਈ ਸਤਿਗੁਰਾਂ ਨੇ ਜੋ ਇਹ ਸ਼ਹੀਦੀ ਦਾ ਮਾਰਗ ਦਰਸ਼ਨ ਦਿੱਤਾ, ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਧਰਮ, ਦੇਸ਼ ਲਈ, ਮਨੁੱਖੀ ਹੱਕਾਂ, ਸੱਚਾਂ ਲਈ, ਇੱਥੇ ਤੱਕ ਕਿ ਸੱਚ ਹੱਕ ਦੀ ਖਾਤਰ, ਮਜ਼ਲੂਮਾਂ ਦੀ ਖਾਤਰ ਹਮੇਸ਼ਾ ਹੀ ਗੁਰੂ ਖਾਲਸਾ ਪੰਥ ਜਿਹੜਾ ਉਹ ਪਰਉਪਕਾਰ ਕਰਦਾ ਆਇਆ, ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਕੁਟਾਣ ਕੁਟ ਸ਼ੁਕਰ, ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸ਼ਬਦ ਦੀਆਂ ਜੋ ਅਖੀਰਲੀਆਂ ਪਾਵਨ ਤੁਕਾਂ ਹਨ ਉਹਨਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਮਾਨ ਤਾਨ ਅਹੰ ਬੁੱਧ ਹਤੀਰੀ ਸਾ ਨਾਨਕ ਸੁਹਾਗ ਵਤੀਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।